And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਸਾਡੇ ਖ਼ਬਰਾਂ ਦੇ ਜ਼ਾਰ ਵਾਸੂ ਕੁਮਾਰ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਨਿਊਜ਼ ਜ਼ਾਰ ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ
ਯਾਰ। ਤੁਹਾਨੂੰ ਵਰਲਡ ਰੇਡੀਓ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ
ਵਿਜੇ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਸਾਡੇ ਸਾਰੇ ਲਿਸਨਰਸ ਨੂੰ, ਸਾਡੇ ਫਰੈਂਡ ਸਰਕਲ ਦੇ ਮੈਂਬਰਸ ਨੂੰ ਵੀ,
ਸਾਰਿਆਂ ਨੂੰ
ਵੈਰੀ ਵੈਰੀ ਹੈਪੀ ਵਰਲਡ ਰੇਡੀਓ ਡੇ
ਜੀ। ਉਹਨਾਂ ਕਰਕੇ ਅਸੀਂ ਹਾਂ। ਅਤੇ ਵਾਸੂ ਜੀ, ਦੇਖੋ ਜਿਹੜੀ ਆਪਾਂ ਰੇਡੀਓ 'ਤੇ ਗੱਲਬਾਤ ਕਰਦੇ ਹਾਂ, ਬਸ ਇਸ ਗੱਲਬਾਤ ਦਾ ਅਤੇ ਔਫ ਏਅਰ ਗੱਲਬਾਤ ਦਾ ਇਹੀ ਫਰਕ ਹੈ ਕਿ ਇੱਥੇ ਮਾਈਕ ਔਨ ਹੈ ਬਸ। ਹਾਂ, ਬਾਕੀ ਜਿਹੜੀ ਐਨਰਜੀ ਅਤੇ ਗੱਲਬਾਤ ਦਾ ਤੌਰ ਤਰੀਕਾ ਉਹ ਇਹੋ ਰਹਿੰਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਗੱਲਬਾਤ ਦੇ ਤਰੀਕੇ ਨੂੰ ਵੀ ਪ੍ਰਵਾਨ ਕਰਨ ਦੇ ਲਈ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਅਤੇ ਵਾਸੂ ਜੀ, ਬਾਕੀ ਟੈਰਿਫ ਵਾਲੀ ਗੱਲ ਵੀ ਕਰਨੀ ਪੈਣੀ ਅੱਗੇ ਜਾ ਕੇ, ਕਿਉਂਕਿ ਅੱਜ ਤਾਂ ਸਾਰੇ ਅੱਜ ਕੀ ਹੁਣ ਪਿਛਲੇ ਕਈ ਦਿਨਾਂ ਤੋਂ, ਜਦ ਦੇ ਡੋਨਲਡ ਟਰੰਪ ਉਹਨਾਂ ਨੇ 20 ਜਨਵਰੀ ਤੋਂ ਅਹੁਦਾ ਸੰਭਾਲਿਆ, ਮਹੀਨਾ ਨਹੀਂ ਹੋਇਆ ਅਜੇ ਪੂਰਾ, ਪਰ ਟੈਰਿਫ 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 ਤੇ ਹਰ ਚੀਜ਼ ਦੇ ਉੱਪਰ ਟੈਰਿਫ ਦਾ ਪ੍ਰਭਾਵ ਹੈ।
3 ਹਫ਼ਤੇ ਹੋਏ ਨੇ। ਡੋਨਲਡ ਟਰੰਪ ਨੇ ਅੱਜ ਸਵੇਰੇ ਸਵੇਰੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ, ਕਹਿੰਦੇ 3 great weeks ਵੀ ਕਮਾਲ ਹੀ ਹੋ ਗਈ, ਪਰਹੈਪਸ ਬੈਸਟ ਐਵਰ। ਤੇ ਕਹਿੰਦੇ ਅੱਜ ਦਾ ਦਿਨ, ਟੂਡੇ ਇਜ਼ ਗੋਇੰਗ ਟੂ ਬੀ ਸੁਪਰ ਸਪੈਸ਼ਲ। ਅੱਜ ਰੈਸੀਪ੍ਰੋਕਲ ਟੈਰਿਫ ਦੇ ਸੰਬੰਧ ਵਿੱਚ ਕਹਿੰਦੇ ਮੈਂ ਅਨਾਊਂਸਮੈਂਟ ਕਰਨੀ ਹੈ। ਸੋ ਸਾਡੇ ਸਮੇਂ ਮੁਤਾਬਕ ਬਣ ਜਾਣਾ ਉਹ ਸਵੇਰੇ 10 ਵਜੇ। ਸਵੇਰੇ 10 ਵਜੇ ਐਗਜੈਕਟਿਵ ਆਰਡਰ ਸਾਈਨ ਕਰਨੇ, ਨਾਲ ਉਹ ਅਨਾਊਂਸਮੈਂਟ ਕਰਨਗੇ ਕੋਈ। ਸੋ ਯੂ ਵਿਲ ਹੈਵ ਟੂ ਬੀ ਔਨ ਯੋਰ ਟੋਜ਼ ਵਿਜੇ ਜੀ,
ਕਿਉਂਕਿ
10 ਵਜੇ ਹੋਣੀ ਅਨਾਊਂਸਮੈਂਟ। ਤੇ ਉਸ ਤੋਂ ਬਾਅਦ ਫਿਰ ਅੱਜ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਹੋਣੀ ਹੈ
ਸ਼ਾਮੀ,
ਉਹ ਸਾਡੇ ਸਮੇਂ ਮੁਤਾਬਕ ਤਕਰੀਬਨ 1 ਵਜੇ,
ਜਸਪ੍ਰੀਤ ਸਿੱਧੂ ਜੀ ਪੱਬਾਂ ਭਾਰ ਰਹਿਣ, ਤੇ ਜਿਹੜੀਆਂ ਸਾਰੀਆਂ ਗੱਲਾਂ ਨੂੰ ਸਮੇਟ ਕੇ ਵੀ ਕਿਹਨੇ ਕੀ ਕਿਹਾ ਤੇ ਕਿਹੜੀ ਗੱਲ ਕਦੋਂ ਸਵੇਰੇ ਕਹੀ ਤੇ ਸ਼ਾਮ ਤੱਕ ਬਦਲ ਗਈ, ਉਹ ਸਾਰੇ ਵੇਰਵੇ ਵਾਸੂ ਜੀ ਨੇ ਆ ਕੇ ਸਾਂਝੇ ਕਰ ਲੈਣੇ ਆ ਸ਼ਾਮ ਵਾਲੇ ਸ਼ੋਅ ਦੇ ਵਿੱਚ ਫਰੋਮ 7 to 9।
ਇਨਫੈਕਟ ਕੱਲ ਸ਼ਾਮ ਵਾਲੇ ਸ਼ੋਅ ਦੇ ਵਿੱਚ ਨਾ ਮੈਂ ਗੱਲ ਕਰਦਾ ਹੀ ਸੀ ਕਿ ਵੀ ਡੋਨਲਡ ਟਰੰਪ ਨੇ ਏਅਰਫੋਰਸ 1 ਦੇ ਵਿੱਚ ਬੈਠ ਕੇ ਐਤਵਾਰ ਕਿਹਾ ਸੀ ਕਿ ਮੇ ਬੀ ਮੰਗਲਵਾਰ ਜਾਂ ਬੁੱਧਵਾਰ ਉਹ ਰੈਸੀਪ੍ਰੋਕਲ ਟੈਰਿਫਸ ਦੀ ਗੱਲ ਕਰਨਗੇ,
ਪਰ
ਹੁਣ ਤਾਂ ਬੁੱਧਵਾਰ ਖਤਮ ਹੋਣ ਵਾਲਾ ਤੇ ਅਜੇ ਤੱਕ ਕੋਈ ਅਨਾਊਂਸਮੈਂਟ ਹੋਈ ਨਹੀਂ। ਵੀ ਡੋਨਲਡ ਟਰੰਪ ਐਵੇਂ ਗੱਲਾਂ ਲਈ ਨੇ, ਮਤਲਬ ਉਹਨਾਂ ਨੇ ਸ਼ੋਅ ਸੁਣ ਲਿਆ ਗੁੱਸਾ ਕਰਕੇ, ਤੇ ਸਵੇਰੇ ਉੱਠ ਕੇ ਹੀ ਉਹਨਾਂ ਨੇ ਅੱਜ ਨਾਲ ਦੇ ਨਾਲ ਹੀ ਟਰੂਥ ਸੋਸ਼ਲ ਤੇ ਪੋਸਟ ਪਾਤੀ ਹੈ ਕਿ ਇਟਸ ਗੋਇੰਗ ਟੂ ਬੀ ਦਿਸ ਇਜ਼ ਗੋਇੰਗ ਟੂ ਬੀ ਅ ਬਿਗ 1।
ਰੈਸੀਪ੍ਰੋਕਲ ਟੈਰਿਫ ਦਾ ਭਾਵ ਇਹ ਕਿ ਜਿਹੜੇ ਮੁਲਕ ਅਮਰੀਕਾ ਦੇ ਸਮਾਨ ਤੇ ਜਿੰਨਾ ਜਿੰਨਾ ਟੈਰਿਫ ਲਗਾਉਂਦੇ ਨੇ ਦੁਨੀਆਂ ਭਰ ਦੇ ਮੁਲਕ, ਉਹਨਾਂ ਦੇ ਉੱਪਰ ਉਨਾ ਹੀ ਬਰਾਬਰ ਦਾ ਟੈਰਿਫ ਲਗਾਉਣ ਦਾ ਆਰਡਰ ਅੱਜ ਡੋਨਲਡ ਟਰੰਪ ਨੇ ਸਾਈਨ ਕਰ ਦੇਣਾ ਹੈ। ਸੋ ਉਹ ਵੇਖਦੇ ਹਾਂ ਕਿ ਐਗਜੈਕਟਲੀ ਡਿਟੇਲ ਉਹਦੀ ਕੀ ਆਉਂਦੀ ਆ, ਕੀ ਕਿਹਾ ਜਾਂਦਾ ਤੇ ਜੋ ਕਿਹਾ ਜਾਂਦਾ ਉਹ ਕਿੰਨੀ ਦੇਰ ਤੱਕ ਟਿੱਕੀ ਰਹਿੰਦੀ ਗੱਲ ਉਹ
ਵੀ ਹੈ। ਤੇ ਦੇਖੋ, ਨਰਿੰਦਰ ਮੋਦੀ ਆ ਰਹੇ ਨੇ ਮਿਲਣ ਵਾਸਤੇ, ਤੇ ਜਿਹੜਾ ਬਜਟ ਭਾਰਤ ਨੇ ਪੇਸ਼ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਹਾਰਲੇ ਡੇਵਿਸਨ, ਟੈਸਲਾ ਇਹਨਾਂ ਦੇ ਉੱਤੇ ਡਿਊਟੀਜ਼ ਵਗੈਰਾ ਘਟਾਈਆਂ ਸਨ ਡੋਨਲਡ ਟਰੰਪ ਨੂੰ ਖੁਸ਼ ਕਰਨ ਲਈ। ਸੋ ਹੁਣ ਦੇਖਦੇ ਹਾਂ ਕਿ ਡੋਨਲਡ ਟਰੰਪ ਦਾ ਕੋਈ ਲਿਹਾਜ਼ ਕਰ ਨਹੀਂ ਰਹੇ। 3 ਘੰਟੇ ਪਹਿਲਾਂ, ਮਤਲਬ ਆਫੀਸ਼ੀਅਲ ਵਿਜ਼ਿਟ ਤੋਂ, ਬਾਇਲੇਟਰਲ ਮੀਟਿੰਗ ਤੋਂ 3 ਘੰਟੇ ਪਹਿਲਾਂ ਰੈਸੀਪ੍ਰੋਕਲ ਟੈਰਿਫਸ ਦੀ ਅਨਾਊਂਸਮੈਂਟ ਕਰਕੇ ਹੀ ਇਜ਼ ਗੋਇੰਗ ਟੂ ਡੈਫੀਨੇਟਲੀ ਥਰੋ ਦ ਇੰਡੀਅਨ ਐਸਟੈਬਲਿਸ਼ਮੈਂਟ ਆਫ।
ਪ੍ਰੈਸ਼ਰ ਟੈਕਟਿਕ ਹੈ, ਪ੍ਰੈਸ਼ਰ ਟੈਕਟਿਕ ਆ
ਕਿ ਗੱਲਬਾਤ ਕਰਨ ਤੋਂ ਪਹਿਲਾਂ ਸਾਰਾ ਖਲਾਰਾ ਪਾ ਦਿਓ, ਹੁਣ ਤੂੰ ਬਸ ਖਲਾਰਾ ਸਮੇਟੀ ਜਾਓ।
ਜੀ ਜੀ ਜੀ,
ਇੰਟਰਸਟਿੰਗ ਹੋਏਗਾ ਬੜਾ। ਇਟਸ ਗੋਇੰਗ ਟੂ ਬੀ ਅ ਵੈਰੀ ਵੈਰੀ ਇੰਟਰਸਟਿੰਗ ਡੇ ਇਨ ਵਾਈਟ ਹਾਊਸ
ਡੇ। Just a day?
This is going to be big one, Vijay. ਤੇ ਤਾਂ ਪਰਹੈਪਸ ਦ ਗ੍ਰੇਟੈਸਟ ਐਵਰ ਰਹੇ ਨੇ।
ਅਰੇ 205 ਹੋਰ ਪਏ ਨੇ। ਤੇ ਅੱਛਾ ਵਾਸੂ ਜੀ, ਇਸੇ ਸੰਦਰਭ ਦੇ ਵਿੱਚ ਸਾਨੂੰ ਪਤਾ ਇੱਥੇ ਕੈਨੇਡਾ 'ਚ ਸਾਡੇ ਫੈਡਰਲ ਲਿਬਰਲ ਪਾਰਟੀ ਵੱਲੋਂ ਹੁਣ ਨਵੇਂ ਲੀਡਰ ਦੀ ਚੋਣ ਕੀਤੀ ਜਾ ਰਹੀ ਆ, ਤੇ ਨਵੇਂ ਲੀਡਰ ਦਾ ਐਲਾਨ ਕੀਤਾ ਜਾਣਾ 9 ਮਾਰਚ ਨੂੰ। ਉਸ ਤੋਂ ਬਾਅਦ ਇਸ ਸਾਲ ਤੇ ਇਲੈਕਸ਼ਨ ਵੈਸੇ ਹੋਣਾ ਤੈਅ। ਅੱਛਾ, ਇਹਨੂੰ ਲੈ ਕੇ ਵੀ ਬੜੀ ਕੋਈ ਸਰਮੋਸਰਿਕ ਚੱਲਦੀ ਪਈ ਆ ਕਿ ਜਿਹੜਾ ਸਟੀਵਨ ਹਾਰਪਰ ਦੇ ਸਮੇਂ ਦੌਰਾਨ ਇਲੈਕਸ਼ਨ ਕੈਨੇਡਾ ਐਕਟ ਦੇ ਵਿੱਚ ਇੱਕ ਤਰਮੀਮ ਕੀਤੀ ਗਈ ਸੀ, ਭਾਵੇਂ ਫਿਕਸਡ ਇਲੈਕਸ਼ਨ ਡੇਟਸ ਉਦੋਂ ਮਖਸੂਸ ਕੀਤੀਆਂ ਗਈਆਂ ਸੀ ਕਿ ਹਰ 4 ਸਾਲ ਮਗਰੋਂ ਇੱਕ ਨਿਰਧਾਰਤ ਤਾਰੀਖ 'ਤੇ ਇਲੈਕਸ਼ਨ ਹੋਇਆ ਕਰੇਗਾ, ਪਰ ਉਹਦੇ ਵਿੱਚ ਇੱਕ ਇਹ ਮਤ ਵੀ ਹੈ ਕਿ ਜੇ ਕੋਈ ਬਹੁਤ ਹੀ ਐਕਸਟਰਾਆਰਡਨਰੀ ਸਰਕਮਸਟੈਂਸਿਸ ਹੋਣ ਤਾਂ ਜਿਹੜੀ ਮੌਜੂਦਾ ਸਰਕਾਰ ਦੇ ਜਿਹੜਾ ਕਾਰਜਕਾਲ ਆ ਉਹਨੂੰ 5 ਸਾਲ ਤੱਕ ਐਕਸਟੈਂਡ ਵੀ ਕੀਤਾ ਜਾ ਸਕਦਾ ਜੇ ਪਾਰਲੀਮੈਂਟ ਦੇ ਵਿੱਚ ਉਹ ਮਤਾ ਪਾਸ ਹੋ ਜਾਂਦਾ। ਸੋ ਕਈਆਂ ਨੂੰ ਇਹ ਵੀ ਲੱਗਦਾ ਵੀ ਕਿਤੇ ਇੱਦਾਂ ਨਾ ਹੋਵੇ ਕਿ ਫੈਡਰਲ NDP ਅਤੇ ਫੈਡਰਲ ਲਿਬਰਲਜ਼ ਆਪਸ ਦੇ ਵਿੱਚ ਰਲ ਕੇ ਜਿਹੜੀ ਇਹ ਮੌਜੂਦਾ ਸਰਕਾਰ ਆ ਇਸ ਦੇ ਜਿਹੜੇ ਕਾਰਜਕਾਲ ਆ ਇਹਨੂੰ 1 ਸਾਲ ਹੋਰ ਐਕਸਟੈਂਡ ਕਰ ਲੈਣ। ਪਰ ਜਿਹੜੀ ਇੱਕ
ਵਿਜੇ ਜੀ ਇਹ ਸੋਸ਼ਲ ਮੀਡੀਆ ਵਾਲੀਆਂ ਗੱਲਾਂ,
ਸੋਸ਼ਲ ਮੀਡੀਆ,
ਕਿਉਂਕਿ ਦੇਖੋ ਇਸ ਵੇਲੇ ਲਿਬਰਲਸ ਨੂੰ ਤਾਂ ਲੱਗ ਰਿਹਾ ਕਿ ਵੀ ਇਸ ਵੇਲੇ ਵੇਵ ਉਹਨਾਂ ਦੇ ਹੱਕ ਵਿੱਚ
ਮੋਮੈਂਟਮ ਬਣਿਆ।
ਜੇ ਮਾਰਕ ਕਾਰਨੀ ਲੀਡਰ ਬਣ ਜਾਂਦੇ ਨੇ ਤੇ ਜਿਵੇਂ ਲੈਜੇ ਦਾ ਸਰਵੇਖਣ ਵੀ ਆਇਆ ਇਸ ਹਫ਼ਤੇ, ਉਹ ਕਹਿ ਰਹੇ ਨੇ ਦੈਨ ਲਿਬਰਲਸ ਆਰ ਟਾਈਡ ਵਿਦ ਕੰਸਰਵੇਟਿਵ। ਕੰਸਰਵੇਟਿਵ ਜਿਨ੍ਹਾਂ ਦੇ ਕੋਲ ਕੁਝ ਹਫ਼ਤੇ ਪਹਿਲਾਂ ਤੱਕ 30 points ਤੱਕ ਦੀ ਲੀਡ ਸੀ,
ਹਾਂਜੀ ਹਾਂਜੀ,
ਉਹ ਕੁਝ ਹਫ਼ਤਿਆਂ ਦੇ ਵਿੱਚ ਉਹਨਾਂ ਲੀਡ ਗਵਾ ਲਈ ਆ। ਇਧਰੋਂ ਡੋਨਲਡ ਟਰੰਪ ਜਿਹੜੇ ਖਿਲਾਰੇ ਪਾ ਰਹੇ ਨੇ ਉਹਦਾ ਆਇਰੋਨਿਕਲੀ ਫਾਇਦਾ ਹੋ ਰਿਹਾ ਲਿਬਰਲ ਪਾਰਟੀ ਨੂੰ, ਤੇ ਲਿਬਰਲ ਪਾਰਟੀ ਤਾਂ ਮੈਨੂੰ ਲੱਗਦਾ ਹੁਣ ਚਾਹੇਗੀ, ਉਹ ਤਾਂ ਸ਼ਾਇਦ ਕੰਸਰਵੇਟਿਵ ਤੋਂ ਵੀ ਕਾਲੇ ਹੋਣ ਇਲੈਕਸ਼ਨ ਕਰਾਉਣ ਨੂੰ, ਕਿ ਇਸ ਵੇਲੇ ਡੋਨਲਡ ਟਰੰਪ ਦਾ ਧਿਆਨ ਟੈਰਿਸ ਵਾਲੇ ਪਾਸੇ ਹੈਗਾ, ਕੈਨੇਡਾ ਤੇ ਹੈਗਾ, ਕੱਲ ਨੂੰ ਉਹਨਾਂ ਦਾ ਕੀ ਗਰੰਟੀ ਥੋੜੀ ਆ ਕਿ ਉਹ ਯੂਕਰੇਨ ਦੁਆਲੇ ਹੋ ਜਾਣ, ਜੋ ਕਿ ਹੋਏ ਵੀ ਹੋਏ ਨੇ,
ਤੇ
ਮਿਡਲ ਈਸਟ ਦੇ ਉੱਤੇ ਜ਼ਿਆਦਾ ਫੋਕਸ ਕਰਨ ਲੱਗ ਜਾਣ, ਜਾਂ ਫਿਰ ਉਹਨਾਂ ਨੂੰ ਕਿਮ ਜੋਂਗ ਉਨ ਯਾਦ ਆ ਜਾਏ, ਯੂ ਨੋ ਪੂਰੀ ਦੁਨੀਆ ਪਈ ਆ, ਰਾਈਟ?
ਕੁਛ ਨਹੀਂ ਪਤਾ।
ਇਸ ਵੇਲੇ ਉਹ ਕੈਨੇਡਾ ਨੂੰ ਤੰਗ ਕਰ ਰਹੇ ਨੇ, ਕੈਨੇਡੀਅਨਸ ਨਾਮਬੰਦ ਹੋਏ ਨੇ, ਪੈਟਰੀਓਟਿਜ਼ਮ ਵੱਧ ਰਿਹਾ, ਤੇ ਮਾਰ ਕਾਰਨੀ ਨੂੰ ਲੋਕ ਪਸੰਦ ਕਰ ਰਹੇ ਨੇ, ਤੇ ਮੈਨੂੰ ਤਾਂ ਲੱਗਦਾ ਲਿਬਰਲਸ ਹੁਣ ਕੰਸਰਵੇਟਿਵਸ ਤੋਂ ਵੀ ਕਾਲੇ ਹੋਣਗੇ ਇਲੈਕਸ਼ਨ ਜਲਦੀ ਕਰਾਉਣ ਨੂੰ। ਵਾਈ ਵੁੱਡ ਦੇ ਵਾਂਟ ਟੂ ਡਿਲੇ?
ਐਗਜ਼ੈਕਟਲੀ,
ਇੱਕ ਸਾਲ ਇਲੈਕਸ਼ਨ ਡਿਲੇ ਕਰਨਾ ਤੇ ਵਿਦ ਡੋਨਲਡ ਟਰੰਪ ਇਨ ਯੋਰ ਨੇਬਰਹੁੱਡ,
ਐਂਡ ਸਪੈਸ਼ਲੀ ਜਦ ਤੁਸੀਂ ਇਹ ਵੇਖਿਆ ਕਿ ਕੰਜ਼ਰਵੇਟਿਵਸ ਨੇ ਜਿਹੜੀ ਲੀਡ ਇੰਨੀ ਕੰਸੋਲੀਡੇਟ ਕੀਤੀ ਹੋਈ ਸੀ, ਉਹ ਵਿਦ ਇਨ ਅ ਮੈਟਰ ਆਫ ਡੇਜ਼ ਉਹ ਖੇਰੂੰ ਖੇਰੂੰ ਹੁੰਦੀ ਨਜ਼ਰ ਆ ਰਹੀ ਹੈ,
ਮੋਮੈਂਟਮ ਜਿਹੜਾ ਉਹ ਲਿਬਰਲਸ ਦੇ ਨਾਲ ਇਸ ਵੇਲੇ ਪ੍ਰਤੀਤ ਹੋ ਰਿਹਾ।
ਕਰੈਕਟ। ਸੋ ਜਿਹੜੀ ਪੋਲਿਟਿਕਸ ਦੇ ਵਿੱਚ ਜਿਹੜੀ ਖੇਡ ਆ, ਲੀਡ ਨੂੰ ਕੰਸੋਲੀਡੇਟ ਕਰਨਾ ਤਾਂ ਜੋ ਹੈ ਸੋ ਹੈ, ਪਰ ਜਦੋਂ ਤੁਹਾਡੇ ਮੋਮੈਂਟਮ, ਜਦੋਂ ਹਵਾ ਤੁਹਾਡੇ ਵੱਲ ਦੀ ਵਗਦੀ ਹੋਵੇ, ਉਦੋਂ ਫਿਰ ਮੌਕੇ ਤੇ ਚੌਕਾ ਮਾਰਨ ਦੀ ਗੱਲ ਹੋਇਆ ਕਰਦੀ ਆ। ਅੱਛਾ, ਸੋ ਜਿਹੜੇ ਫੈਡਰਲ ਐਨ ਡੀ ਪੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਜੈਨੀਫਰ ਹਾਵਰਡ, ਉਹਨਾਂ ਨੇ ਬੀਤੇ ਦਿਨੀ ਇੱਕ ਚਿੱਠੀ ਲਿਖੀ ਆ ਆਪਣੇ ਮੈਂਬਰਸ ਨੂੰ, ਇੰਟਰਨਲ ਮੈਮੋ ਆ ਇਹ ਜਿਹੜਾ ਕਿ ਹੁਣ ਬਾਹਰ ਆਇਆ, ਉਹਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟਸ ਨੂੰ ਇਹ ਲਿਖਿਆ ਐਨ ਡੀ ਪੀ ਵਾਲਿਆਂ ਨੂੰ ਕਿ ਤਿਆਰੀ ਰੱਖੋ, ਹੋ ਸਕਦਾ ਕਿ 10 ਮਾਰਚ ਨੂੰ ਹੀ ਇਲੈਕਸ਼ਨ ਕਾਲ ਹੋ ਜਾਵੇ, ਸੋ 9 ਮਾਰਚ ਨੂੰ ਨਵੇਂ ਲੀਡਰ ਦੀ ਅਨਾਊਂਸਮੈਂਟ ਹੋਣੀ ਆ, ਤੇ ਐਨ ਡੀ ਪੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੂੰ ਇਹ ਲੱਗਦਾ ਹੈ ਕਿ ਨਵੇਂ ਲੀਡਰ ਲੀਡਰ ਬਣਨ ਦੇ ਨਾਲ ਹੀ ਰਾਈਟ ਵੇ ਵੈਰੀ ਨੈਕਸਟ ਡੇ ਇਲੈਕਸ਼ਨ ਕਾਲ ਕਰ ਸਕਦੇ ਨੇ।
ਤੇ ਇਹਨਾਂ ਨੇ ਇਸ ਮੈਮੋ ਵਿੱਚ ਇਹ ਵੀ ਲਿਖਿਆ ਵੀ ਇਹਨਾਂ ਨੂੰ ਲੱਗ ਰਿਹਾ ਕਿ ਮਾਰ ਕਾਰਨ ਹੀ ਅਗਲੇ ਲੀਡਰ ਹੋਣਗੇ ਲਿਬਰਲਸ ਦੇ, ਤੇ ਸ਼ਾਇਦ ਇਸੇ ਕਰਕੇ ਹੀ ਇਹ ਕਹਿ ਰਹੇ ਨੇ ਕਿ ਮਾਰ ਕਾਰਨ ਵੀ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਰੀਡਿੰਗ ਇਹ ਆ ਕਿ ਲੀਡਰ ਬਣਦਿਆਂ ਸਾਰ ਆਪ ਹੀ ਅਰਲੀ ਇਲੈਕਸ਼ਨ ਕਾਲ ਕਰ ਲੈਣਗੇ, ਕਿ ਉਹ 23 ਮਾਰਚ ਤੱਕ ਸ਼ਾਇਦ ਵੇਟ ਨਾ ਕਰਨ,
ਕਿਉਂਕਿ ਉਹਨਾਂ ਨੂੰ ਐਗਜ਼ਾਮਪਲ ਦਿਸਦਾ ਪਿਆ ਹੈ ਡੱਗ ਫੋਰਡ ਵਾਲਾ। ਇਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਿਵੇਂ ਡੱਗ ਫੋਰਡ ਨੂੰ ਲੱਗਿਆ ਕਿ ਜਿਹੜਾ ਇਸ ਵੇਲੇ ਕ੍ਰਾਈਸਿਸ ਡੋਨਲਡ ਟਰੰਪ ਦੀ ਟੈਰਿਫ ਥ੍ਰੈਟ ਕਰਕੇ ਬਣਿਆ ਹੋਇਆ, ਉਹਨੂੰ ਤੁਸੀਂ ਪੋਲੀਟੀਕਲ ਓਪਰਚੁਨਿਟੀ ਦੇ ਵਿੱਚ ਤਬਦੀਲ ਕਰਕੇ ਜੇ ਇਸਤੇਮਾਲ ਕਰ ਲਓ ਤਾਂ ਵੱਡੀ ਮੈਜੋਰਿਟੀ ਹਾਸਲ ਕੀਤੀ ਜਾ ਸਕਦੀ ਆ। ਇਸੇ ਤਰ੍ਹਾਂ ਮਾਰਕ ਕਾਰਨੀ ਵੀ ਕਰ ਸਕਦੇ ਨੇ, ਇਹ ਵੀ ਨਾ ਭੁੱਲੀਏ, ਕਿਉਂਕਿ ਦੇਖੋ ਮਾਰਕ ਕਾਰਨੀ ਇਜ਼ ਕਲੀਅਰਲੀ ਦ ਫਰੰਟ ਰਨਰ ਰਾਈਟ ਨਾਓ, ਅਤੇ 9 ਮਾਰਚ ਜਦੋਂ ਵੋਟਾਂ ਪੈਂਦੀਆਂ ਉਹਦਾ ਡਿਸੀਜਨ ਆਉਂਦਾ ਉਦੋਂ ਦੇਖਦੇ ਹਾਂ। ਮਾਰਕ ਕਾਰਨੀ 1984 ਤੋਂ ਬਾਅਦ ਇਹ ਪਹਿਲੀ ਵਾਰ ਅਜਿਹਾ ਹੋਏਗਾ ਕਿ ਕਿਸੇ ਮੌਜੂਦਾ ਸਰਕਾਰ ਦੇ ਲੀਡਰ ਉਹ ਲਾਂਭੇ ਹੋ ਗਏ ਹੋਣ, ਅਸਤੀਫਾ ਦੇ ਗਏ ਹੋਣ, ਜਿਹੜਾ ਪਾਰਟੀ ਦਾ ਨਵਾਂ ਲੀਡਰ ਬਣਿਆ ਜਿਹੜਾ ਫਿਰ ਬਾਏ ਐਕਸਟੈਂਸ਼ਨ ਪ੍ਰਾਈਮ ਮਿਨਿਸਟਰ ਬਣੇਗਾ, ਉਹ ਮੈਂਬਰ ਆਫ ਪਾਰਲੀਮੈਂਟ ਨਾ ਹੋਵੇ। 1984 ਦੇ ਵਿੱਚ ਵੀ ਉਦੋਂ ਪੀਅਰ ਐਲੀਅਟ ਟਰੂਡੋ ਨੇ ਅਸਤੀਫਾ ਦਿੱਤਾ ਸੀ, ਫਿਰ ਜੌਨ ਟਰਨਰ ਜਦੋਂ ਪਾਰਟੀ ਦੇ ਲਿਬਰਲ ਪਾਰਟੀ ਦੇ ਲੀਡਰ ਬਣੇ, ਉਹ ਪਹਿਲਾਂ ਤਾਂ ਸਾਬਕਾ ਐਮ ਪੀ ਸੀਗੇ ਉਹ, ਪਰ ਜਦੋਂ ਉਹ ਲੀਡਰ ਬਣੇ ਉਸ ਸਮੇਂ ਉਹ ਐਮ ਪੀ ਨਹੀਂ ਸਨ, ਫਿਰ ਬਜਾਏ ਕਿ ਉਹ ਬਾਏ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਜਿੱਤ ਕੇ ਆਉਂਦੇ ਹਾਊਸ ਆਫ ਕਾਮਨਸ ਦੇ ਵਿੱਚ, ਉਹਨਾਂ ਨੇ ਇੱਕ ਸਨੈਪ ਇਲੈਕਸ਼ਨ ਕਾਲ ਕਰ ਲਿਆ ਸੀ, ਅਤੇ ਸਨੈਪ ਇਲੈਕਸ਼ਨ ਦੇ ਵਿੱਚ ਖੈਰ ਉਦੋਂ ਜੌਨ ਟਰਨਰ ਦੇ ਦਾ ਪੇਸ਼ ਨਹੀਂ ਸੀ ਚੱਲੀ,
ਜਾਂ ਬ੍ਰਾਇਨ ਮਲਰੂਨੀ ਆ ਗਏ ਸੀ ਤੇ ਕੁਝ ਮਹੀਨੇ ਹੀ ਜੌਨ ਟਰਨਰ ਰਹੇ ਸਨ।
ਜੀ ਜੀ।
ਸੋ ਮਾਰਕ ਕਾਰਨੀ
ਨੂੰ ਕੁਝ ਮਹੀਨੇ ਤਾਂ ਫੇਰ ਵੀ ਰਹਿ ਗਏ ਸੀ
ਯਾਰ। ਮਾਰਕ ਕਾਰਨੀ ਨੂੰ ਇਹ ਕੰਪੈਰੀਸ਼ਨ ਪਸੰਦ ਨਹੀਂ ਆਣਾ।
ਜੀ ਜੀ ਜੀ।
ਯੈਸ। ਜੇ ਆਪਾਂ ਉਹਦੇ ਨਾਲ ਪੈਰਲਲ ਡਰਾ ਕਰਦੇ ਹਾਂ, ਬਟ ਯੈਸ ਸਿਚੁਏਸ਼ਨ ਬੜੀ ਸਿਮਿਲਰ ਆ ਕਿ ਉਹ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਵੀ ਪੁੱਛਦੇ ਨੇ ਕਿ ਉਹਨਾਂ ਨੂੰ ਤਾਂ ਜੀ ਫਿਰ ਬਾਈ ਇਲੈਕਸ਼ਨ ਲੜਨਾ ਪਏਗਾ। ਬਾਈ ਇਲੈਕਸ਼ਨ ਨਹੀਂ, ਉਹ ਜਨਰਲ ਇਲੈਕਸ਼ਨ ਹੀ ਆ ਜਾਣਾ। ਸੋ ਉਹ ਜਨਰਲ ਇਲੈਕਸ਼ਨ ਜਿਹੜਾ ਜਲਦੀ ਅਰਲੀ ਕਾਲ ਕਰਕੇ ਸਨੈਪ ਇਲੈਕਸ਼ਨ, ਤੇ ਉਹਦੇ ਵਿੱਚ ਹੀ ਉਹ ਆਪਣੀ ਸੀਟ ਜਿੱਤਣ ਦੀ ਕੋਸ਼ਿਸ਼ ਕਰਨਗੇ। ਸੋ ਯੈਸ, ਪਰ 1984 ਵਿੱਚ ਟਰਨਰ ਦੀ ਪੇਸ਼ ਨਹੀਂ ਸੀ ਆਈ।
ਜੀ ਜੀ,
ਕੁਝ ਮਹੀਨੇ ਹੀ ਹੋਏ
ਵੈਸੇ ਵੀ ਵਾਸੂ ਜੀ। ਅੱਛਾ, ਉਦੋਂ ਪਤਾ ਕੀ ਸੀ, ਜਿਵੇਂ ਇਸ ਵੇਲੇ ਜਸਟਿਨ ਟਰੂਡੋ ਬਹੁਤ ਪਾਪੂਲੈਰਿਟੀ ਦੇ ਬਿਲਕੁਲ ਹੇਠਲੇ ਪੱਧਰ ਤੇ ਰਹੇ ਨੇ, ਇਹੀ ਸਿਚੁਏਸ਼ਨ ਸੀਗੀ ਸੀਨੀਅਰ ਟਰੂਡੋ ਦੀ ਵੀ। ਪੀਅਰ ਐਲੀਅਟ ਟਰੂਡੋ ਵੀ ਪਾਪੂਲੈਰਿਟੀ ਦੇ ਮਾਮਲੇ ਦੇ ਵਿੱਚ ਬਹੁਤ ਉਸ ਵੇਲੇ ਬਹੁਤ ਨੀਵੇਂ ਪੱਧਰ ਤੇ ਜਾ ਚੁੱਕੇ ਸੀ। ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਉਹਨਾਂ ਦਾ ਸਿਆਸੀ ਕਰੀਅਰ ਦਾ ਹੁਣ ਸੂਰਜ ਅਸਤ ਹੋ ਰਿਹਾ, ਉਹ ਅਸਤੀਫਾ ਦੇ ਕੇ ਲਾਂਭੇ ਹੋਏ। ਪਰ ਉਦੋਂ ਇੱਦਾਂ ਨਹੀਂ ਸੀ ਹੋਇਆ ਕਿ ਪੀਅਰ ਐਲੀਅਟ ਟਰੂਡੋ ਦੇ ਅਸਤੀਫਾ ਦੇ ਜਾਣ ਤੋਂ ਬਾਅਦ ਲਿਬਰਲ ਪਾਰਟੀ ਵੱਲ ਲੋਕਾਂ ਦਾ ਝੁਕਾਅ ਵੱਧ ਗਿਆ ਹੋਵੇ, ਸਗੋਂ ਉਸ ਸਮੇਂ ਜਿਸ ਤਰ੍ਹਾਂ ਦੇ ਫਾਇਰ ਬ੍ਰੈਂਡ ਲੀਡਰ ਬਣ ਕੇ ਉਭਰੇ ਬ੍ਰਾਇਨ ਮਲਰੂਨੀ, ਇੱਕ ਉਹ ਡਿਬੇਟ, ਜਦੋਂ ਕਦੇ ਵੀ ਲੀਡਰਸ ਡਿਬੇਟ ਦੀਆਂ ਗੱਲਾਂ ਆਉਂਦੀਆਂ ਨੇ, ਜਿਹੜੀ ਜੌਨ ਟਰਨਰ ਅਤੇ ਬ੍ਰਾਇਨ ਮਲਰੂਨੀ ਵਿਚਕਾਰ ਉਹ ਡਿਬੇਟ ਦਾ ਵੀ ਅਕਸਰ ਜ਼ਿਕਰ ਆਉਂਦਾ ਕਿ ਜਦੋਂ ਪੈਟਰੋਨੇਜ ਅਪੁਆਇੰਟਮੈਂਟ, ਉਹਦੀ ਡੀਟੇਲ 'ਚ ਆਪਾਂ ਅਜੇ ਨਹੀਂ ਜਾਣਾ। ਪਰ ਇੱਥੇ ਹੁਣ ਕੀ ਹੋਇਆ ਕਿ ਪੀਅਰ ਪੋਲੀਐਫ ਦੀ ਜਿਹੜੀ ਪਾਪੂਲੈਰਿਟੀ, ਪੀਅਰ ਪੋਲੀਐਫ ਨਾਲ ਜਿਸ ਹਿਸਾਬ ਨਾਲ ਲੋਕ ਲਾਮਬੰਦ ਹੋਏ ਸੀ, ਅਸੀਂ ਕਿੰਨੀ ਵਾਰੇ ਪਹਿਲਾਂ ਗੱਲ ਕਰਦੇ ਰਹੇ ਵੀ ਕਿਤੇ ਸਮੇਂ ਤੋਂ ਪਹਿਲਾਂ ਤਾਂ ਨਹੀਂ ਪੀਕ ਕਰ ਰਹੇ, ਜਿਵੇਂ ਹੁੰਦਾ ਨਾ ਇੱਕ ਟੀਮ ਫਾਈਨਲ ਤੋਂ ਪਹਿਲਾਂ ਬਹੁਤ ਵਧੀਆ ਖੇਡਣ ਲੱਗ ਜਾਂਦੀ ਆ, ਪਰ ਫਾਈਨਲ ਤੱਕ ਜਾਂਦੇ ਜਾਂਦੇ ਤੁਹਾਨੂੰ ਮੇਨਟੇਨ ਤਾਂ ਉੱਥੇ ਤੱਕ ਕਰਕੇ ਰੱਖਣਾ। ਅਜੇ ਵੀ ਸਿਆਸਤ ਦੇ ਵਿੱਚ ਬਹੁਤ ਕੁਝ ਬਦਲ ਸਕਦਾ, ਪਰ ਵਾਸੂ ਜੀ ਜਿਸ ਤਰ੍ਹਾਂ ਦੇ ਕੁਝ ਮੈਸੇਜਿਸ ਜਾਂ ਕੁਝ ਪ੍ਰੈਸ ਰਿਲੀਜ਼ ਕੰਜ਼ਰਵੇਟਿਵਸ ਵੱਲੋਂ ਪਿਛਲੇ ਸਮੇਂ 'ਚ ਭੇਜੀਆਂ ਗਈਆਂ ਨੇ, ਉਹ ਤੋਂ ਬੁਖਲਾਹਟ ਜ਼ਰੂਰ ਨਜ਼ਰ ਆਉਂਦੀ ਆ। ਇੱਕੋ ਜਿਹੜੀ ਤਸਵੀਰ ਪਰਸੋਂ 'ਚ ਉੱਥੇ ਪਰਸੋਂ ਭੇਜੀ ਗਈ ਸੀ ਕਿ ਮਾਰਕ ਕਾਰਨੀ ਹਾਕੀ ਖੇਡ ਰਹੇ ਨੇ ਜੀ, $2000 ਦੇ ਸ਼ੂਜ਼ ਪਾਏ ਨੇ ਉਹਨਾਂ ਨੇ,
$2,000 ਦੇ ਸ਼ੂਜ਼ ਪਾਉਣਾ ਗੁਨਾਹ ਹੈ?
ਹਾਂ,
ਇਜ਼ ਇਟ ਅ ਕ੍ਰਾਈਮ ਇਨ ਕੈਨੇਡਾ? ਜੇ ਹੈ ਤੇ ਫਿਰ ਉਹ ਬੜੀ ਇੱਕ ਚਿੰਤਾ ਵਾਲੀ ਗੱਲ ਹੈ,
ਫਿਰ ਚਿੰਤਾ ਵਾਲੀ ਗੱਲ ਹੈ। ਦੂਜੀ ਗੱਲ ਇਹ ਆ, ਖਾਸ ਤੌਰ ਤੇ ਇੱਕ ਦਿਨ ਨਾ ਮੈਨੂੰ ਯਾਦ ਆ ਆਪਾਂ ਗੱਲ ਕਰ ਰਹੇ ਸੀ ਵੈਨ ਯੂ ਮੈਂਸ਼ਨਡ ਕਿ ਅਸੀਂ ਜਿਹੜੇ ਮੁਲਕਾਂ ਤੋਂ ਆਏ ਹਾਂ ਸਾਨੂੰ ਬਹੁਤ ਵੱਡਾ ਬੈਨੀਫਿਟ ਆ, ਸਾਨੂੰ ਦੋਹਾਂ ਪਾਸੇ ਦੀ ਸਿਆਸਤ ਦੀ ਰੰਗਤ, ਸਿਆਸਤ ਦੇ ਦਾਅ ਪੇਚ ਪੈਂਤੜੇ ਪਤਾ ਨੇ, ਤੇ ਅਸੀਂ ਕਈ ਵਾਰੀ ਵੀ ਸ਼ੁੱਡ ਬੀ ਇਨ ਅ ਪੋਜੀਸ਼ਨ ਕਿ ਅਸੀਂ ਅਗਾਊਂ ਇੱਕ ਅੰਦਾਜ਼ਾ ਲਾ ਸਕੀਏ ਵੀ ਕਹਾਣੀ ਕਿੱਧਰ ਨੂੰ ਜਾ ਸਕਦੀ ਆ। ਅਸੀਂ ਇੰਡੀਆ ਦੇ ਵਿੱਚ ਦੇਖਿਆ ਕਿ ਜੀ ਪੋਲੀਟੀਸ਼ਨ ਆਪਣੇ ਆਪ ਨੂੰ ਬਹੁਤ ਸਿੰਪਲ ਪ੍ਰੋਜੈਕਟ ਕਰਦਾ, ਬਹੁਤ ਜ਼ਿਆਦਾ, ਕਹਿੰਦਾ ਕੱਪੜੇ ਵੀ ਬੜੇ ਸਾਦੇ ਜਿਹੇ ਪਾਉਣੇ, ਕਿ ਦੇਖੋ ਇਹ ਤਾਂ ਕੁੜਤੇ ਪਜਾਮੇ ਪਾਉਣ ਵਾਲੇ ਬੜੇ ਸਾਦੇ ਜਿਹੇ ਲੋਕ ਨੇ। ਉਹ ਜਿਹੜੇ ਉਸ ਫਸਾਡ ਦੇ ਪਿੱਛੇ ਜਿਸ ਤਰ੍ਹਾਂ ਦੀਆਂ ਫਿਰ ਐਕਟੀਵਿਟੀਜ਼ ਹੁੰਦੀਆਂ ਨੇ ਉਹ ਵੀ ਕਿਸੇ ਤੋਂ ਲੁਕਵੀਆਂ ਨਹੀਂ ਹੈਗੀਆਂ, ਨੋਟ ਟੂ ਸੇ ਪੰਜੇ ਉਂਗਲਾਂ ਬਰਾਬਰ ਨਹੀਂ ਹੈਗੀਆਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਇੱਕ ਜਿਹੜਾ ਓਵਰਆਲ ਇੱਕ ਪੋਲੀਟਿਕਸ ਦਾ ਤੌਰ ਤਰੀਕਾ, ਪੋਲੀਟਿਕਸ ਦੇ ਵਿੱਚ ਇੱਕ ਪ੍ਰਭਾਵ ਦੇਣ ਦੀ ਗੱਲ, ਅਤੇ ਪੋਲੀਟਿਕਸ ਦਾ ਅਸਲ ਦੇ ਵਿੱਚ ਪ੍ਰਭਾਵ ਜੋ ਹੁੰਦਾ ਉਹਦੇ ਵਿੱਚ ਜਿਹੜਾ ਵਿੱਥ, ਜਿਹੜੀ ਵਿੱਥ ਆ ਉਹ ਅਸੀਂ ਕਿੰਨੀ ਵਾਰ ਵੇਖੀ ਆ। ਸੋ ਕੀ ਅਸੀਂ ਕੈਨੇਡਾ ਦੇ ਵਿੱਚ ਵੀ ਇੱਕ ਇਹੋ ਜਿਹਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਪੋਲੀਟੀਸ਼ਨ ਬਹੁਤ ਸਿੰਪਲ ਆ, ਜਿਹੜਾ ਬਹੁਤ ਸਾਦਾ ਬਣ ਕੇ ਆਏਗਾ ਉਹ ਵਧੀਆ ਲੀਡਰ ਹੋਏਗਾ? ਸੋ ਐਂਡ ਯੂ ਆਰ ਰਾਈਟ ਕਿ $2,000 ਦੇ ਸ਼ੂਜ਼ ਪਾਉਣੇ ਜੇ ਬੰਦੇ ਨੇ ਆਪਣੇ ਪੈਸਿਆਂ ਨਾਲ ਖਰੀਦੇ ਨੇ ਤਾਂ ਕੀ ਉਹ ਗੁਨਾਹ ਹੈ?
ਜਾਂ ਕੋਈ ਸੋ ਇਹ ਵਿਜੇ ਦੀ ਪੋਲੀਟਿਕਸ ਦੇ ਵਿੱਚ ਰਹਿਣਾ ਹੀ ਆ ਕਿ ਜਿਹੜੇ ਵੀ, ਐਂਡ ਹੈਰਾਨੀ ਇਸ ਗੱਲ ਦੀ ਆ ਵੀ ਕੰਸਰਵੇਟਿਵਸ ਇਹ ਗੱਲ ਕਰ ਰਹੇ ਨੇ, ਤੇ ਉਹ ਪਿੱਚ ਉਹਨਾਂ ਦੀ ਬੇਸਿਕਲੀ ਹੈ ਵੀ ਮਾਰਕ ਕਾਰਨੀ ਜਿਹੜੇ ਉਹ ਆਮ ਕੈਨੇਡੀਅਨ ਵਾਂਗ ਨਹੀਂ ਹੈਗੇ, ਹੀ ਵਿਲ ਨਾਟ ਬੀ ਏਬਲ ਟੂ ਕਨੈਕਟ ਵਿਦ ਦ ਗ੍ਰਾਸ ਰੂਟਸ, ਉਹਨਾਂ ਦੀ ਪਿੱਚ ਹੈ ਹੀ ਇਜ਼ ਐਨ ਆਊਟਸਾਈਡਰ, ਇਹ ਤਾਂ ਜੀ ਬੈਂਕ ਐਗਜ਼ੀਕਿਊਟਿਵ ਨੇ ਤੇ ਇਹ ਤਾਂ ਜੀ ਬਹੁਤ ਤਨਾੜ ਵਿਅਕਤੀ ਨੇ, ਉਹਨਾਂ ਦੀ ਪਿੱਚ ਇਹ ਹੈ। ਸੋ ਇਸ ਕਰਕੇ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੈਰਾਨੀ ਮੈਨੂੰ ਹੋਈ ਸੀ ਜਦੋਂ ਕ੍ਰਿਸਟੀ ਆਫ ਲਿੰਡ ਨੇ ਬੀਤੇ ਦਿਨੀ ਆਪਣਾ ਕੋਸਟ ਆਫ ਲਿਵਿੰਗ ਪਲੇਟਫਾਰਮ ਸਾਂਝਾ ਕੀਤਾ
ਪਰਸੋਂ,
ਤੇ ਜਗਮੀਤ ਸਿੰਘ ਨੇ ਉਹਨਾਂ ਦੀ ਆਲੋਚਨਾ ਕੀਤੀ, ਕਹਿੰਦੇ ਕਿ ਜੀ ਜਦੋਂ ਉਹਨਾਂ ਨੇ ਕਿਹਾ ਨਾ ਵੀ ਅਸੀਂ ਗਰੋਸਰੀ ਚੇਨਸ ਦੇ
ਪ੍ਰੋਫਿਟ
ਕੈਪ ਕਰ ਦੇਣਾ, ਜਗਮੀਤ ਸਿੰਘ ਕਹਿੰਦੇ ਵੀ ਇਹ ਤਾਂ ਜੀ ਹੁਣ ਫਲਿਪ ਫਲੋਪ ਕਰ ਰਹੇ ਨੇ ਕਿ ਅਸੀਂ ਇੱਦਾਂ ਕਹਿੰਦੇ ਸੀ ਕਿ ਪ੍ਰਾਈਸਿਸ ਕੈਪ ਕਰੋ ਗਰੋਸਰੀ ਪ੍ਰਾਈਸਿਸ, ਤੇ ਉਦੋਂ ਲਿਬਰਲ ਸਰਕਾਰ ਸਾਡੇ ਨਾਲ ਮੰਨਦੀ ਨਹੀਂ ਸੀ ਗੱਲ ਸਾਡੀ, ਤੇ ਜਗਮੀਤ ਸਿੰਘ ਟਾਰਗੇਟ ਕਰ ਰਹੇ ਸੀ ਕ੍ਰਿਸਟੀ ਆਫ ਰਿਲਨ ਨੂੰ। ਮੈਨੂੰ ਸਮਝ ਨਹੀਂ ਆਈ ਉਹਨਾਂ ਦੀ ਐਂਡ ਗੇਮ ਕੀ ਹੈ, ਕਿਉਂਕਿ ਜੇ ਕ੍ਰਿਸਟੀ ਆਫ ਰਿਲਨ ਨੂੰ ਤੁਸੀਂ ਟਾਰਗੇਟ ਕਰਦੇ ਹੋ, ਉਹਨਾਂ ਦੀ ਕੈਂਪੇਨ ਦੀ ਹਵਾ ਕੱਢਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਫਿਰ ਲੀਡਰ ਕੌਣ ਬਣੇਗਾ? ਮਾਰਕ ਕਾਰਨੀ। ਜੇ ਮਾਰਕ ਕਾਰਨੀ ਲਿਬਰਲਸ ਲੀਡਰ ਬਣ ਗਏ ਤਾਂ ਤੁਹਾਡਾ ਵੋਟ ਸ਼ੇਅਰ ਉਹਨਾਂ ਨੇ ਹੋਰ ਖਾ ਜਾਣਾ। ਸੋ ਵਾਟਸ ਯੋਰ ਐਂਡ ਗੇਮ? ਤੁਸੀਂ ਕ੍ਰਿਸਟੀ ਆਫ ਰਿਲਨ ਨੂੰ ਕਿਉਂ ਤੁਸੀਂ ਅਪੋਜ਼ ਕਰ ਰਹੇ ਹੋ? ਤੁਹਾਨੂੰ ਤਾਂ ਉਹਨਾਂ ਦੀਆਂ ਤਾਰੀਫਾਂ ਕਰਨੀਆਂ ਚਾਹੀਦੀਆਂ।
ਅੱਛਾ, ਜਿਹੜਾ ਇਹ ਮੈਮੋ ਜਿੱਥੋਂ ਆਪਾਂ ਗੱਲ ਕਰ ਰਹੇ ਸੀ ਉਹਦੇ 'ਚ ਇੱਕ ਚੀਜ਼ ਹੋਰ ਲਿਖੀ, ਉਹਨਾਂ ਨੂੰ ਇਹ ਕਿਉਂ ਲੱਗਦਾ ਵੀ 10 ਤਰੀਕ ਤੋਂ ਇਲੈਕਸ਼ਨ ਕਾਲ ਹੋ ਸਕਦਾ? ਐਨਡੀਪੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਇਹ ਲਿਖਦੇ ਨੇ, ਕਹਿੰਦੇ ਅਜੇ ਤੱਕ ਕਿਸੇ ਵੀ ਲੀਡਰਸ਼ਿਪ ਕੈਂਡੀਡੇਟ ਨੇ ਜਿਹੜੇ ਲਿਬਰਲ ਪਾਰਟੀ ਦੇ ਨਵੇਂ ਲੀਡਰ ਬਣਨ ਦੇ ਚਾਹਵਾਨ ਨੇ, ਕਿਸੇ ਨੇ ਵੀ ਐਨਡੀਪੀ ਨੂੰ ਰੀਚ ਆਊਟ ਨਹੀਂ ਕੀਤਾ ਕਿ ਡੋਨਲਡ ਟਰੰਪ ਦੇ ਟੈਰਿਫਸ ਦੀ ਧਮਕੀ ਦੇ ਚੱਲਦੇ ਜਿਹੜੇ ਇਕਨੋਮਿਕ ਇੰਪੈਕਟਸ ਹੋਣਗੇ ਜੇ ਉਹ ਟੈਰਿਫ ਲੱਗ ਜਾਂਦੇ ਨੇ, ਤਾਂ ਉਹਦੇ ਵਾਸਤੇ ਜਿਹੜਾ ਕੋਈ ਰਾਹਤ ਪੈਕੇਜ ਸਰਕਾਰ ਨੇ ਔਫਰ ਕਰਨਾ ਵੀ ਉਹ ਤਾਂ ਕਹਿੰਦੇ ਵੀ ਵਿਰੋਧੀ ਧਿਰਾਂ ਦੇ ਸਮਰਥਨ ਨਾਲ ਹੀ ਪਾਸ ਹੋ ਸਕਦਾ ਨਾ, ਅਤੇ ਵਿਰੋਧੀ ਧਿਰਾਂ ਦੇ ਵਿੱਚੋਂ ਸਮਰਥਨ ਦੇਣ ਵਾਲੀ ਸਭ ਤੋਂ ਮੂਹਰੀ ਕਤਾਰ ਸਭ ਤੋਂ ਅੱਗੇ ਕਿਹੜੀ ਪਾਰਟੀ ਹੈ? ਐਨਡੀਪੀ ਆ, ਲਿਬਰਲਸ ਦੀ ਡਾਂਸ ਪਾਰਟਨਰ। ਕਹਿੰਦੇ ਸਾਡੇ ਤੱਕ ਕਿਸੇ ਵੀ ਲਿਬਰਲ ਲੀਡਰਸ਼ਿਪ ਕੈਂਡੀਡੇਟ ਨੇ ਪਹੁੰਚ ਨਹੀਂ ਕੀਤੀ ਟੂ ਡਿਸਕਸ ਕਿ ਜਿਹੜਾ ਕੋਈ ਪੋਟੈਂਸ਼ੀਅਲ ਰਿਲੀਫ ਜਾਂ ਸਟਿਮੂਲਸ ਪੈਕੇਜ ਆ ਉਹ ਕਿਹੋ ਜਿਹਾ ਹੋ ਸਕਦਾ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਜੇ ਕੋਈ ਅਜਿਹੀ ਤਿਆਰੀ ਨਹੀਂ ਹੋ ਰਹੀ ਤਾਂ ਮਤਲਬ ਕਿ ਨਾਲ ਦੀ ਨਾਲ ਛੇਤੀ ਇਲੈਕਸ਼ਨ ਦੀ ਤਿਆਰੀ ਕਰ ਲਓ।
ਯਾ ਇਹ ਤਾਂ ਸਮਰਥਨ ਦੇਣ ਨੂੰ ਕਾਹਲੇ ਨੇ। ਜਗਮੀਤ ਸਿੰਘ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ ਸੀ
ਜੀ,
ਅਸੀਂ ਇਸ ਤਰ੍ਹਾਂ ਦਾ ਪੈਕੇਜ ਵਗੈਰਾ ਪਾਸ ਕਰਨ ਲਈ ਅਸੀਂ ਸਮਰਥਨ ਦੇਣ ਲਈ ਤਿਆਰ ਹੈਗੇ, ਤੇ ਪਰ ਉਹਨਾਂ ਨੇ ਨਾਲ ਬਾਅਦ ਫਿਰ ਕਰੈਕਟ ਵੀ ਕੀਤਾ, ਅਗਲੇ ਦਿਨ ਆ ਕੇ ਆਪਣੇ ਆਪ ਨੂੰ ਕਰੈਕਟ ਕਹਿ ਲਓ ਜਾਂ ਕਹਿ ਲਓ ਥੋੜੀ ਹੋਰ ਡਿਟੇਲ ਸਾਂਝੀ ਕੀਤੀ। ਕਹਿੰਦੇ ਦੋਨੋਂ ਹੀ ਕੰਮ ਕਰਨੇ ਆ ਵੀ ਪਹਿਲਾਂ ਇੱਕ ਸੈਸ਼ਨ ਕਾਲ ਕਰਕੇ ਆ ਸਮਰਥਨ ਵਾਲਾ ਪੈਕੇਜ ਪਾਸ ਕਰਾਓ, ਤੇ ਫਿਰ ਉਸ ਤੋਂ ਬਾਅਦ ਇੱਕ ਜਿਹੜਾ 23 ਮਾਰਚ ਨੂੰ ਉਸ ਤੋਂ ਬਾਅਦ ਫਿਰ ਸਰਕਾਰ
ਦੇਖ ਦਿਓ।
ਸੋ ਉਹ ਤਾਂ ਚਾਹੁੰਦੇ ਨੇ ਕਿ ਕੋਈ ਗੱਲਬਾਤ ਹੋਏ ਕੋਈ ਇਸ ਵੇਲੇ ਵਿਜੇ ਜੀ। ਸੋ ਜੋ ਸਮੀਕਰਨ ਬਦਲੇ ਨੇ
ਹਾਂਜੀ
ਕੁਝ ਹਫ਼ਤਿਆਂ ਦੇ ਅੰਦਰ ਅੰਦਰ, ਸੋ ਪਹਿਲਾਂ ਕੀ ਸੀ ਕੁਝ ਹਫ਼ਤੇ ਪਹਿਲਾਂ ਤੱਕ ਕਿ ਸਿਰਫ਼ ਤੇ ਸਿਰਫ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਹੀ ਅਰਲੀ ਇਲੈਕਸ਼ਨ ਚਾਹੁੰਦੀ ਸੀ, ਕਿਉਂਕਿ ਉਹਨਾਂ ਦੇ ਪੈਸੇ ਬੜੇ ਜ਼ਿਆਦਾ ਇਕੱਠੇ ਹੋਏ ਹੋਏ ਸੀ, ਦੇਵਰ ਇਲੈਕਸ਼ਨ ਰੈਡੀ, ਤੇ ਵੇਵ ਮੋਮੈਂਟਮ ਉਹਨਾਂ ਦੇ ਹੱਕ ਵਿੱਚ ਸੀਗਾ, ਉਹਨਾਂ ਦੇ ਕੋਲ ਸੀ। ਪਰ ਬਾਕੀ ਜਿਹੜੀਆਂ ਦੋ ਪ੍ਰਮੁੱਖ ਪਾਰਟੀਆਂ ਨੇ ਲਿਬਰਲਸ ਤੇ ਐਨਡੀਪੀ, ਦੋਨੋਂ ਹੀ ਨਹੀਂ ਸੀ ਚਾਹੁੰਦੇ ਕਿ ਅਰਲੀ ਇਲੈਕਸ਼ਨ ਹੋਵੇ, ਇਸ ਕਰਕੇ ਆਪਾਂ ਨੂੰ ਲੱਗ ਰਿਹਾ ਸੀ ਵੀ ਸ਼ਾਇਦ ਕੁਝ ਉਮੀਦ ਹੈ ਕਿ ਇਲੈਕਸ਼ਨ ਸ਼ਾਇਦ ਅਕਤੂਬਰ ਤੱਕ ਟਲ ਜਾਏਗਾ ਕਿ ਅਰਲੀ ਸਪਰਿੰਗ ਇਲੈਕਸ਼ਨ ਨਾ ਹੋਵੇ, ਕਿਉਂਕਿ ਦੋ ਪਾਰਟੀਆਂ ਪ੍ਰਮੁੱਖ ਪਾਰਟੀਆਂ ਨਹੀਂ ਚਾਹੁੰਦੀਆਂ ਇਲੈਕਸ਼ਨ। ਪਰ ਅਬ ਕੁਝ ਹਫ਼ਤਿਆਂ ਦੇ ਵਿੱਚ ਸਮੀਕਰਨ ਇਸ ਤਰ੍ਹਾਂ ਬਦਲਿਆ ਡੋਨਲਡ ਟਰੰਪ ਦੇ ਕਰਕੇ ਕਿ ਹੁਣ ਇੱਦਾਂ ਪ੍ਰਤੀਤ ਹੋਣ ਲੱਗ ਪਿਆ ਕਿ ਲਿਬਰਲਸ ਵੀ ਚਾਹੁੰਣਗੇ ਕਿ ਅਰਲੀ ਇਲੈਕਸ਼ਨ ਹੋਵੇ,
ਕਿਉਂਕਿ ਡੱਗ ਫੋਰਡ ਦਾ ਐਗਜ਼ਾਮਪਲ ਓਨਟੇਰੀਓ ਵਾਲਾ ਸਾਹਮਣੇ ਪਿਆ।
ਐਗਜ਼ੈਕਟਲੀ, ਸੋ ਬਹਿਤੀ ਗੰਗਾ ਮੇਂ ਹੱਥ ਧੋਣਾ।
ਬਾਕੀ ਦੇਖੋ 27 ਫਰਵਰੀ ਨੂੰ ਨਤੀਜੇ ਕੀ ਆਉਂਦੇ ਨੇ ਓਨਟੇਰੀਓ ਦੇ ਵਿੱਚ, ਪਰ ਐਜ਼ ਆਫ ਨਾਓ ਇਟ ਸੀਮਸ ਕਿ ਉਹ ਬੜੀ ਲੈਂਡਸਲਾਈਡ ਵਿਕਟਰੀ ਓਨਟੇਰੀਓ ਦੇ ਵਿੱਚ ਡੱਗ ਫੋਰਡ ਦੀ ਹੋਣ ਦੇ ਆਸਾਰ ਬੜੇ ਮਜ਼ਬੂਤ
ਹੈਗੇ ਨੇ। ਸੋ ਇਸ ਕਰਕੇ ਹੁਣ ਇੱਦਾਂ ਲੱਗ ਰਿਹਾ ਕਿ ਈਵਨ ਇਲੈਕਸ਼ਨ ਜਲਦੀ ਹੋ ਹੀ ਜਾਏ
ਤੇ
ਇਹ ਗੱਲ ਠੀਕ ਹੈ ਕਿ ਜਿਹੜਾ ਕੋਈ ਨਵਾਂ ਲੀਡਰ ਬਣੇਗਾ ਉਹ ਚਾਹੇਗਾ ਕਿ ਅਰਲੀ ਇਲੈਕਸ਼ਨ ਔਨ ਦੇ ਰੋਨ ਟਰਮਸ ਉਹ ਜਿਹੜਾ ਹੈਗਾ ਟ੍ਰਿਗਰ ਕਰ ਦੇਣ ਕਿ ਪਾਰਲੀਮੈਂਟ ਦੇ ਵਿੱਚ ਜਾਈਏ ਉੱਥੇ ਜਾ ਕੇ ਫਿਰ ਸਰਕਾਰ ਦੇ ਖਿਲਾਫ ਨੋਨ ਕੌਨਫੀਡੈਂਸ ਮੋਸ਼ਨ ਆਏ ਸਰਕਾਰ ਮਤਾ ਪਾਸ ਨਾ ਕਰਾ ਸਕੇ ਸਰਕਾਰ ਡਿੱਗ ਜਾਏ ਇਟ ਵਿਲ ਨਾਟ ਹੈਲਪ ਦੇਅਰ ਕੌਜ਼ ਸੋ ਉਸ ਤੋਂ ਪਹਿਲਾਂ ਹੀ ਉਹ ਆਪ ਹੀ ਸਨੈਪ ਇਲੈਕਸ਼ਨ ਆਪ ਸ਼ਾਇਦ ਟ੍ਰਿਗਰ ਕਰਨ
ਤੇ ਜਿਹੜੇ
ਇਹਦੇ ਚਾਂਸਿਸ ਹੁਣ ਜ਼ਿਆਦਾ ਬਣਦੇ
ਰਾਈਟ ਤੇ ਪਾਰਲੀਮੈਂਟ ਪ੍ਰੋਰੋਗ ਹੋਈ ਹੈ 24 ਮਾਰਚ ਤੱਕ ਤੇ ਵਾਸੂ ਜੀ ਇਹਦੇ ਨਾਲ ਜੁੜਦੀ ਗੱਲ ਹੋਰ ਦੱਸ ਦਈਏ ਨੋਵਾ ਸਕੋਸ਼ੀਆ ਦੇ ਨਾਲ ਦੋ ਵਿਅਕਤੀਆਂ ਨੇ ਇੱਕ ਅਦਾਲਤੀ ਚੈਲੇਂਜ ਕੀਤਾ ਹੋਇਆ ਫੈਡਰਲ ਕੋਰਟ ਦੇ ਵਿੱਚ ਕਿ ਜਿਹੜੀ ਪ੍ਰੋਰੋਗੇਸ਼ਨ ਹੈ ਉਹਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਈ ਠੋਸ ਕਾਰਨ ਨਹੀਂ ਦਿੱਤਾ ਤੇ ਪਾਰਲੀਮੈਂਟ ਨੂੰ ਵਾਪਸ ਸੱਦਿਆ ਜਾਣਾ ਚਾਹੀਦਾ ਫੈਡਰਲ ਅਦਾਲਤ ਦੇ ਵਿੱਚ ਉਸ ਮਾਮਲੇ ਤੇ ਸੁਣਵਾਈ ਅੱਜ ਦਿਸ ਮਾਰਨਿੰਗ ਉਹ ਹੁੰਦੀ ਪਈ ਹੈ ਸੋ ਉਹਦਾ ਵੀ ਵੇਖਦੇ ਹਾਂ ਕਿ ਕੀ ਨਤੀਜਾ ਨਿਕਲਦਾ ਪ੍ਰਵਲ ਜੀ ਦਾ ਨਾ ਮੈਸੇਜ ਆਇਆ ਸੀ ਸਵੇਰੇ ਬਾਏ ਦਾ ਵੇ ਅੱਜ ਵਰਲਡ ਰੇਡੀਓ ਡੇ ਆ ਅੱਜ ਰੋਜ਼ ਡੇ ਵੀ ਹੈਗਾ ਆਈ ਬਲੀਵ ਅੱਜ ਹੀ ਹੋਣਾ
ਸਾਡਾ ਤਾਂ ਰੋਜ਼ ਹੀ ਰੇਡੀਓ
ਡੇ ਹੁੰਦਾ ਸਾਡਾ ਤਾਂ ਉਹਨਾਂ ਨੇ ਕਿਹਾ ਵੀ ਰੋਜ਼ ਡੇ ਦੇ ਫੁੱਲ ਹਨਾ ਤੁਸੀਂ ਗਿਫਟ ਵਿੱਚ ਦਿੰਦੇ ਹੋ ਅੱਜ ਵਰਲਡ ਰੇਡੀਓ ਡੇ ਤੇ ਆਪਣੇ ਪਿਆਰਿਆਂ ਨੂੰ ਕਨੈਕਟ ਐਫ ਐਮ ਦੀ ਐਪ ਦੇ ਲਿੰਕ ਦਾ ਤੋਹਫਾ ਦਿਓ ਕੀ ਬਾਤ ਹੈ ਪ੍ਰਵਲ ਜੀ ਨੇ ਕਮਾਲ ਕਰ ਦਿੱਤੀ ਆ
ਸਾਡੀ ਮਾਰਕੀਟਿੰਗ ਟੀਮ ਨੂੰ ਆਈਡੀਆ ਆਣਾ ਚਾਹੀਦਾ
ਸੋ ਅੱਜ ਆਪਣੇ ਪਿਆਰਿਆਂ ਨੂੰ ਕਨੈਕਟ ਐਫ ਐਮ ਦੀ ਐਪ ਦਾ ਲਿੰਕ ਭੇਜੋ ਐਪ ਜਮਾਂ ਮੁਫ਼ਤ ਮੁਫ਼ਤ ਤੇ ਮੁਫ਼ਤ ਹੈ ਤੇ ਉਹਦੇ ਰਾਹੀਂ ਤੁਸੀਂ ਕਨੈਕਟ ਐਫ ਐਮ ਦੇ ਪ੍ਰੋਗਰਾਮ ਨੂੰ ਲਾਈਵ ਮਾਣ ਸਕਦੇ ਹੋ ਬਾਕੀ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਵੀ ਜਿਹੜੇ ਸਾਡੇ ਵੱਖੋ ਵੱਖਰੇ ਪੋਡਕਾਸਟ ਦੇ ਚੈਨਲਸ ਨੇ ਉਹਨਾਂ ਨੂੰ ਵੀ ਜ਼ਰੂਰ ਫੋਲੋ ਕਰ ਲੈਣਾ ਕਨੈਕਟ ਨਿਊਜ਼ ਰੂਮ ਸਾਡਾ ਯੂਟਿਊਬ ਤੇ ਸਪੋਟੀਫਾਈ ਤੇ ਬਾਕੀ ਜਿਹੜੇ ਪੋਡਕਾਸਟ ਦੇ ਪਲੇਟਫਾਰਮਸ ਨੇ ਉੱਥੇ ਸਾਡਾ ਚੈਨਲ ਹੈ ਜਿੱਥੇ ਨਿਊਜ਼ ਟੇਕ ਅਵੇ ਦੀ ਜਿਹੜੀ ਸਾਡੀ ਗੱਲਬਾਤ ਹੁੰਦੀ ਹੈ ਰੋਜ਼ਾਨਾ ਪੋਸਟ ਕੀਤੀ ਜਾਂਦੀ ਆ ਤੇ ਬਾਕੀ ਦੇ ਵੱਖੋ ਵੱਖਰੇ ਸੈਗਮੈਂਟਸ ਵੀ ਵਕਤ ਦਰ ਵਕਤ ਉਹਨਾਂ ਨੂੰ ਪੋਸਟ ਕੀਤਾ ਜਾਂਦਾ ਤੇ ਤੁਸੀਂ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ ਵਸੂ ਜੀ ਵਟਸਐਪ ਤੇ ਬਹੁਤ ਸਾਰੇ ਸੁਨੇਹੇ ਨੇ ਸਾਰਿਆਂ ਦਾ ਸਵਾਗਤ ਕਰ ਲਿਆ ਰਿੰਕੂ ਚੌਹਾਨ ਜੀ ਦਾ ਮੈਸੇਜ ਆਇਆ ਰਾਜਪੁਰੇ ਤੋਂ ਲੈ ਮਾਰੇ ਇਲਾਕੇ ਮੈਂ ਬੈਠਿਆ ਛੋਕਰਾ ਬਹੁਤ ਮਾਂ ਰਾਜਪੁਰੇ ਤੋਂ ਪ੍ਰੋਗਰਾਮ ਸੁਣ ਰਹੇ ਨੇ ਰਿੰਕੂ ਚੌਹਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਦਾਦਾ ਜੀ ਰਾਜਪੁਰੇ ਜੋਬ ਕਰਦੇ ਰਹੇ ਯਾਰ ਕਾਫੀ ਸਾਲ ਹਾਂਜੀ ਉਹਨਾਂ ਨੇ ਉੱਥੇ ਜੋਬ ਕੀਤੀ ਆ ਰਾਜਪੁਰਾ ਯਾਦ ਕਰਾਤਾ ਵੈਰੀ ਨਾਈਸ ਵੈਰੀ ਨਾਈਸ ਅੱਛਾ ਟੁਡੇ ਆਈ ਵਾਂਟ ਟੂ ਟੁਡੇ ਆਈ ਇਵੈਂਟ ਲਿਖਣਾ ਹੋਣਾ ਰੋਜ਼ ਗਾਰਡਨ ਜਾ ਕੇ ਆਏ ਨੇ ਚੰਡੀਗੜ੍ਹ
ਆਲੋਚਨਾ ਕੀਤੀ ਅਰਸ਼ਨੂਰ ਸਿੰਘ ਜੀ ਨੇ ਇੱਕ ਸਕਰੀਨ ਸ਼ਾਟ ਖਿੱਚ ਕੇ ਭੇਜਿਆ ਤੇ ਪੀਅਰ ਪੋਲੀਅਫ ਨੇ ਵੀ ਉਹਦੇ ਵਿੱਚ ਕੈਨੇਡਾ ਗੂਸ ਦੀ ਜੈਕਟ ਪਾਈ ਹੋਈ ਹੈ ਤੇ ਕਹਿੰਦੇ ਫਿਰ ਇਹ ਵੀ ਤਾਂ $1,500 ਦੀ ਹੋਣੀ ਆ $2,000 ਦੀ ਵੀ ਹੋਵੇ ਸੋ ਯਾ ਇਹ ਛੋਟੀਆਂ ਗੱਲਾਂ ਨੇ ਐਂਡ ਯੂ ਆਰ ਰਾਈਟ ਟੂ ਪੁਆਇੰਟ ਦਿਸ ਆਊਟ ਕਿ ਕੰਜ਼ਰਵੇਟਿਵਸ ਦੇ ਸੀਮ ਟੂ ਬੀ ਸਕ੍ਰੈਮਬਲਿੰਗ ਰਾਈਟ ਨਾਓ ਤੇ ਵਿਜੇ ਜੀ ਜਿਹੜਾ ਆਪਾਂ ਗੱਲ ਕਰਦੇ ਸੀ ਕਿ ਇਹਨਾਂ ਨੇ ਇਸ ਵੀਕਐਂਡ ਤੇ ਸ਼ਨੀਵਾਰ 15 ਤਰੀਕ ਨੂੰ ਕੈਨੇਡਾ ਫਸਟ ਰੈਲੀ ਕਾਲ ਕੀਤੀ ਹੋਈ ਹੈ ਆਟਵਾ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਤੇ ਕੰਜ਼ਰਵੇਟਿਵਸ ਆਪਣੀ ਮੈਸੇਜਿੰਗ ਨੂੰ ਉੱਥੇ ਪਿਵਟ ਕਰਨ ਜਾ ਰਹੇ ਨੇ
ਬੇਸਿਕਲੀ
ਕਿ ਐਕਸ ਅਟੈਕਸ ਸਲੋਗਨ ਨਹੀਂ ਹੋਏਗਾ ਹੁਣ ਸਲੋਗਨ ਹੋਏਗਾ ਕੈਨੇਡਾ ਫਸਟ ਕਿਉਂਕਿ ਉਸ ਦਿਨ ਫਲੈਗ ਡੇ ਹੈ ਸੋ
15 ਫਰਵਰੀ 1965 ਨੂੰ ਕੈਨੇਡਾ ਦਾ ਜਿਹੜਾ ਮੇਪਲ ਲੀਫ ਵਾਲਾ ਫਲੈਗ ਆ ਉਹਨੂੰ ਪਹਿਲੀ ਵਾਰ ਅਡੋਪਟ ਕਰਕੇ ਪਾਰਲੀਮੈਂਟ ਤੇ ਫਹਿਰਾਇਆ ਗਿਆ
60th ਐਨੀਵਰਸਰੀ ਹੈ ਤੇ ਉਸ ਸੋ ਇਦਾਂ ਲੱਗ ਰਿਹਾ ਸੀ ਵੀ ਇਹ ਕੰਜ਼ਰਵੇਟਿਵਸ ਆਪਣਾ ਕਹਿ ਲਓ ਵੀ ਇੱਕ ਨਵਾਂ ਆਈਡੀਆ ਇੱਕ ਨਵੀਂ ਸੋਚ ਪਿੱਚ ਕਰਨਗੇ ਪਰ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ਤੇ ਜਿਹੜੀ ਚਿੱਠੀ ਲਿਖਤੀ ਜਿਹਦੇ ਵਿੱਚ ਉਹਨਾਂ ਨੇ ਕੈਨੇਡੀਅਨਸ ਨੂੰ ਕਿਹਾ ਕਿ ਫਲੈਗ ਡੇ ਵਾਲੇ ਦਿਨ ਤੁਸੀਂ ਮੇਪਲ ਲੀਫ ਫਹਿਰਾਓ ਤੇ ਤੁਸੀਂ ਉਹ ਇੱਦਾਂ ਕਰੋ ਵੀ ਡੋਨਲਡ ਟਰੰਪ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਕਿੰਨੇ ਦੇਸ਼ ਭਗਤ ਹਾਂ ਮੈਨੂੰ ਲੱਗਦਾ ਕਿ ਲਿਬਰਲਸ ਦਾ ਲਿਬਰਲਸ ਹੁਣ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਨੇ ਉਹ ਵੀ ਪੀਅਰ ਪੋਲੀਅਫ ਕੋਲੋਂ ਮੁੱਦੇ ਖੋਹੀ ਜਾ ਰਹੇ ਨੇ
ਹਾਂ ਸਹੀ ਜਿਨ੍ਹਾਂ ਦੇ ਵਿੱਚੋਂ ਵਨ ਆਫ ਦੈਮ ਇਜ਼ ਸਟੀਵਨ ਹਾਰਪਰ ਕਿਉਂਕਿ ਜਿਹੜੇ ਸਾਬਕਾ ਦੋਜ਼ ਹੂ ਆਰ ਸਟਿਲ ਅਲਾਈਵ ਉਹਨਾਂ ਪੰਜਾਂ ਜਾਣਿਆਂ ਨੇ ਇਹ ਗੱਲ ਕੀਤੀ ਆ ਸੋ ਦੇਖੋ ਹੁਣ 15 ਤਰੀਕ ਨੂੰ ਕੀ ਕੈਨੇਡੀਅਨ ਫਲੈਗ ਕਾਫੀ ਵੱਡੀ ਮਾਤਰਾ ਦੇ ਵਿੱਚ ਅਕਰੋਸ ਦ ਕੰਟਰੀ ਦੇਖਣ ਨੂੰ ਮਿਲਦੇ ਨੇ ਕਿ ਨਹੀਂ ਐਂਡ ਯੈਸ ਇਟਸ ਇੰਪੋਰਟੈਂਟ ਟੂ ਮੈਨਸ਼ਨ ਕਿ ਜਿਹੜੀ ਇਹ ਤੁਸੀਂ ਇਹ ਗੱਲ ਯਾਦ ਕਰਾਈ ਹੈ ਨਾ ਵੀ 15 ਤਰੀਕ ਨੂੰ ਜਿਹੜੀ ਕੈਨੇਡਾ ਫਸਟ ਰੈਲੀ ਕਰਨੀ ਹੈ ਪੀਅਰ ਪੋਲੀਅਫ ਨੇ ਉਹਦੇ ਵਿੱਚ ਮੈਸੇਜਿੰਗ ਕਿਹੋ ਜਿਹੀ ਹੁੰਦੀ ਹੈ ਉਹ ਜਿਹੜਾ ਪਿਵਟ ਕਰਨਾ ਹੁਣ ਸਮਾਂ ਵੀ ਥੋੜ੍ਹਾ ਰਹਿ ਗਿਆ ਜਿਹੜਾ ਮੈਂ ਉਹੀ ਆਪਾਂ ਗੱਲ ਨਹੀਂ ਕਰਦੇ ਸੀ ਇੱਕ ਦਿਨ ਕਿ ਉਹ ਫਾਈਟਰ ਕਹਿੰਦਾ ਕਿ ਮੈਨੂੰ ਉਸ ਫਾਈਟਰ ਤੋਂ ਡਰ ਨਹੀਂ ਲੱਗਦਾ ਜਿਹਨੂੰ 1,000 ਕਿੱਕਸ ਆਉਂਦੀਆਂ ਨੇ ਮੈਨੂੰ ਉਸ ਫਾਈਟਰ ਤੋਂ ਡਰ ਲੱਗਦਾ ਜਿਹਨੇ ਇੱਕ ਕਿੱਕ ਦੀ 1,000 ਵਾਰ ਪ੍ਰੈਕਟਿਸ ਕੀਤੀ ਹੋਈ ਆ ਪੀਅਰ ਪੋਲੀਅਫ ਐਕਸ ਦਾ ਟੈਕਸ ਵਾਲੀ ਕਿੱਕ ਨੂੰ ਕਿੰਨੀ ਵਾਰ ਪ੍ਰੈਕਟਿਸ ਕਰ ਚੁੱਕੇ ਸੀ ਹੁਣ ਉਹਨਾਂ ਨੂੰ ਕੋਈ ਨਵਾਂ ਪੈਂਤੜਾ ਅਪਣਾਉਣਾ ਪੈਣਾ। ਸੋ ਲੈਟ ਸੀ ਕਿ 15 ਤਰੀਕ ਤੱਕ ਦੀ ਪਰਸੋਂ ਤੱਕ ਦੀ ਵੇਟ ਕਰਦੇ ਹਾਂ ਕੀ ਕਹਿੰਦੇ ਨੇ। ਵਾਸੂ ਜੀ ਬ੍ਰੇਕ ਲੈ ਲਈਏ ਛੋਟੀ ਜਿਹੀ।
ਜਸਪਾਲ ਜੀ ਦਾ ਮੈਸੇਜ ਆਇਆ ਕਹਿੰਦੇ ਤੁਹਾਡੇ ਕਹੇ ਤੇ 40 ਤੋਂ ਵੀ ਜ਼ਿਆਦਾ ਲੋਕਾਂ ਨੂੰ ਕਹਿੰਦੇ ਕਨੈਕਟ ਐਫ ਐਮ ਦੀ ਐਪ ਦਾ ਲਿੰਕ ਭੇਜਤਾ।
ਇੰਨੀ ਛੇਤੀ ਕਮਾਲ ਕਰਤਾ। ਹਾਂ ਹਾਂ ਯੈਸ
ਯੈਸ। ਸੋ ਥੈਂਕ ਯੂ ਵੈਰੀ ਮੱਚ
ਜਸਪਾਲ ਜੀ, ਬਹੁਤ ਮਿਹਰਬਾਨੀ। ਥੈਂਕ ਯੂ।
ਆਈਡੀਆ ਵਧੀਆ ਜੀ, ਜਿਹੜੇ ਤੁਹਾਡੇ ਫੈਮਿਲੀ ਗਰੁੱਪਸ ਬਣੇ ਹੋਏ ਨੇ, ਦੋਸਤਾਂ ਦੇ ਗਰੁੱਪ ਬਣੇ ਹੋਏ ਨੇ, ਉਹਦੇ ਵਿੱਚ ਫਿਰ ਅੱਜ ਕਨੈਕਟ ਐਫ ਐਮ ਦੀ ਐਪ ਦਾ ਲਿੰਕ ਸ਼ੇਅਰ ਕਰ ਦਿਓ ਫਿਰ।
ਹਾਂ, ਵਰਲਡ ਰੇਡੀਓ ਡੇ ਹੈ ਤੇ ਤੁਸੀਂ ਦੁਨੀਆ ਭਰ ਦੇ ਵਿੱਚ ਆਪਣੇ ਰਹਿੰਦੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹੋ ਵੀ ਭਾਈ ਕਨੈਕਟ ਐਫ ਐਮ ਸੁਣਿਆ ਕਰੋ, ਬੰਦੇ ਚੰਗੇ ਹੀ ਆ।
ਬੰਦੇ ਬਣੋ,
ਤੁਸੀਂ ਕਿਸੇ ਦੇਖੋ, ਡਿਪੈਂਡ ਕਰਦਾ ਵੀ ਤੁਹਾਡੇ ਕੋਈ ਕਿੰਨਾ ਕਰੀਬੀ ਆ, ਤੁਸੀਂ ਇਹ ਕਹਿ ਵੀ ਸਕਦੇ ਹੋ ਜਿਵੇਂ ਆਪਾਂ ਇੱਕ ਦੂਜੇ ਨੂੰ ਕਹਿ ਸਕਦੇ ਹਾਂ ਇਹ।
ਤੁਸੀਂ ਬ੍ਰੇਕ ਨਹੀਂ ਕਹੂੰਗਾ?
ਨਹੀਂ ਨਹੀਂ ਲੈ ਕਹਿਵੇਂ ਨਹੀਂ,
ਤੁਸੀਂ ਬੰਦੇ ਬਹੁਤ ਚੰਗੇ ਹੋ,
ਤੁਸੀਂ ਵੀ ਚੰਗੇ ਹੋ।
ਬੰਦੇ ਬਣੋ, ਕੱਲ ਕਹਿਣਾ ਮੈਂ ਤੁਹਾਨੂੰ,
ਕਦੇ ਕਦੇ ਕਹਿਣ ਦੀ ਲੋੜ ਪੈ ਵੀ ਸਕਦੀ ਹੈ। ਵਾਸੂ ਜੀ, ਕੈਨੇਡਾ ਦੇ ਪ੍ਰੀਮੀਅਰਜ਼ ਕੱਲ੍ਹ ਗਏ ਹੋਏ ਸੀ ਵਾਸ਼ਿੰਗਟਨ ਦੇ ਵਿੱਚ ਮੁਲਾਕਾਤ ਕਰਨ। ਵੈਲ, ਮੁਲਾਕਾਤ ਤਾਂ ਉਹਨਾਂ ਦੀ ਲਾਸਟ ਮਿੰਟ 'ਤੇ ਵਾਈਟ ਹਾਊਸ ਦੇ ਕੁਝ ਜਿਹੜੇ ਸੀਨੀਅਰ ਅਫੀਸ਼ੀਅਲਸ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨਾਲ ਹੋਈ ਆ। ਤਿੰਨ ਜਿਹੜੇ ਟੈਰੀਟਰੀਜ਼ ਦੇ ਪ੍ਰੀਮੀਅਰਜ਼ ਨੇ ਉਹ ਅੱਜ ਵੀ ਵਾਸ਼ਿੰਗਟਨ 'ਚ ਨੇ ਅਜੇ ਵੀ। ਉਹ ਇਹ ਗੱਲ ਮੈਸੇਜ ਉੱਥੇ ਰੀਇਨਫੋਰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀ ਨਨਵਟ, ਨੌਰਥ ਵੈਸਟ ਟੈਰੀਟਰੀਜ਼ ਅਤੇ ਯੂਕੋਨ, ਕਿ ਜਿਹੜੀਆਂ ਇਹ ਤਿੰਨ ਟੈਰੀਟਰੀਜ਼ ਨੇ, ਇਹ ਨਾਰਦਰਨ ਸਿਕਿਉਰਿਟੀ ਵਾਸਤੇ ਅਤੇ ਆਰਕਟਿਕ ਸਿਕਿਉਰਿਟੀ ਵਾਸਤੇ ਬੜੀਆਂ ਇੰਪੋਰਟੈਂਟ ਨੇ, ਇਕਨੋਮਿਕ ਓਪਰਚੁਨਿਟੀਜ਼ ਵੀ ਬਹੁਤ ਨੇ। ਸੋ ਜਿਹੜੇ ਉਹਨਾਂ ਤਿੰਨੋਂ ਟੈਰੀਟਰੀਜ਼ ਦੇ ਪ੍ਰੀਮੀਅਰਜ਼ ਨੇ ਉਹ ਅੱਜ ਵੀ ਵਾਸ਼ਿੰਗਟਨ 'ਚ ਨੇ, ਬਾਕੀ ਜਣੇ ਮੁੜੇ ਆਏ ਨੇ ਵਾਪਸ ਜਾਂ ਰਾਹ ਦੇ ਵਿੱਚ ਹੋਣਗੇ, ਆਉਂਦੇ ਪਏ ਨੇ, ਮੌਸਮ ਵੀ ਬੜਾ ਖਰਾਬ ਆ ਉੱਧਰਲੇ ਪਾਸੇ। ਅੱਛਾ, ਇੱਕ ਹੋਰ ਇੰਟਰਸਟਿੰਗ ਗੱਲ ਆ ਵਾਸੂ ਜੀ, ਮੇਰੇ ਖਿਆਲ ਅਜਿਹਾ ਪਹਿਲੀ ਵਾਰ ਹੋਇਆ ਕੈਨੇਡੀਅਨ ਇਤਿਹਾਸ ਦੇ ਵਿੱਚ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਮੁਲਕ ਤੋਂ ਬਾਹਰ, ਸਾਰੇ ਦੇ ਸਾਰੇ ਪ੍ਰੀਮੀਅਰ ਵੀ ਮੁਲਕ ਤੋਂ ਬਾਹਰ। ਇਸ ਵੇਲੇ ਡਿਪਟੀ ਪ੍ਰਾਈਮ ਮਿਨਿਸਟਰ ਤਾਂ ਕੋਈ ਹੈ ਨਹੀਂ, ਕਿਉਂਕਿ ਕ੍ਰਿਸਟੀਆ ਫਰੀਡਨ ਤਾਂ ਅਸਤੀਫਾ ਦੇ ਗਏ, ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਵੀ ਇਸ ਵੇਲੇ ਜੇ ਤੁਸੀਂ ਬਾਕੀ ਸਾਰੀ ਲਾਈਨਅਪ ਵੇਖੋ ਲਿਬਰਲ ਪਾਰਟੀ ਦੀ, ਦ ਸੈਕਿੰਡ ਇਨ ਕਮਾਂਡ ਪਰਸਨ, ਦੈਟ ਇਜ਼ ਡੋਮਿਨਿਕ ਲੈਬਲਾਂਗ,
ਉਹ ਵੀ ਬਾਹਰ,
ਉਹ ਵੀ ਵਾਸ਼ਿੰਗਟਨ ਗਏ ਹੋਏ ਸੀ। ਸੋ ਕੱਲ੍ਹ ਸਾਰੇ ਜਾਣੇ ਹੀ ਬਾਹਰ ਗਏ ਹੋਏ ਸੀ,
ਆਪਣੇ ਸਿਰ ਹੀ ਸੀ ਸਾਰੀ ਗੱਲ, ਤਾਂ ਹੀ ਮੇਰਾ ਸਿਰ ਦੁਖਦਾ ਰਿਹਾ,
ਤਾਂ ਹੀ ਤੁਸੀਂ ਆਏ ਨਹੀਂ ਸਵੇਰੇ, ਕੱਲ੍ਹ
ਸਵੇਰੇ ਕੰਮ ਬਹੁਤ ਸੀਗਾ,
ਸਵੇਰੇ ਕੰਮ ਬਹੁਤ ਸੀ। ਪਰ ਆਈ ਡੋਂਟ ਥਿੰਕ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਅਜਿਹਾ ਹੋਇਆ ਹੋਏਗਾ ਕਿ ਨੈਸ਼ਨਲ ਲੀਡਰ ਅਤੇ ਜਿਹੜੇ ਸਾਰੇ ਪ੍ਰੋਵਿੰਸ਼ੀਅਲ ਐਂਡ ਟੈਰੀਟੋਰੀਅਲ ਲੀਡਰਸ ਨੇ ਉਹ ਸਾਰੇ ਹੀ ਐਟ ਦ ਸੇਮ ਟਾਈਮ ਆਊਟ ਆਫ ਕੰਟਰੀ ਸੀਗੇ।
ਇਹਨੂੰ ਕਹਿੰਦੇ ਭਾਜਣਾ ਪਾਉਣਾ,
ਹਾਂ,
ਕਿ ਭਾਜਣਾ ਪਾਈਆਂ ਹੋਈਆਂ ਨੇ ਸਾਰੇ, ਸਾਰੇ ਭੱਜੇ ਫਿਰਦੇ।
ਸੋ ਟਰੂ, ਸੋ ਟਰੂ। ਸੋ ਵਾਸੂ ਜੀ, ਕੱਲ੍ਹ ਜਿਹੜੀ ਮੁਲਾਕਾਤ ਹੋਈ ਆ, ਜਿਹੜੀ ਲਾਸਟ ਮਿੰਟ 'ਤੇ ਦੱਸਿਆ ਗਿਆ ਕਿ ਬੜੇ ਸ਼ਾਰਟ ਨੋਟਿਸ 'ਤੇ ਮੁਲਾਕਾਤ ਦਾ ਸਮਾਂ ਦੇ ਦਿੱਤਾ ਗਿਆ, ਪ੍ਰੀਮੀਅਰਸ ਦੀ ਮੁਲਾਕਾਤ ਹੋਈ ਜੇਮਸ ਬਲੇਅਰ ਦੇ ਨਾਲ, ਜਿਹੜੇ ਕਿ ਟਰੰਪ ਦੇ ਡੈਪਟੀ ਚੀਫ ਆਫ ਸਟਾਫ ਹੈਗੇ ਨੇ ਫੋਰ ਲੈਜਿਸਲੇਟਿਵ ਅਫੇਅਰਸ, ਅਤੇ ਦੂਜੇ ਵਿਅਕਤੀ ਜਿਹੜੇ ਉਹਨਾਂ ਨੂੰ ਮਿਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹ ਹਨ ਸਰਜੀਓ ਗੌਰ, ਜਿਹੜੇ ਕਿ ਟਰੰਪ ਦੇ ਡਾਇਰੈਕਟਰ ਆਫ ਪਰਸੋਨਲ ਹਨ, ਭਾਵ ਕਿ ਸਟਾਫ ਦੇ ਜਿਹੜੇ ਡਾਇਰੈਕਟਰ ਨੇ ਉਹ, ਵੈਲ ਜਾਂ ਡਾਇਰੈਕਟਰ ਆਫ ਪਰਸੋਨਲ ਹੀ ਹੋਇਆ ਕਿ ਜਿਹੜਾ ਉਹਨਾਂ ਨੇ ਜਿੰਨੇ ਮੁਲਾਜ਼ਮ ਵਗੈਰਾ ਰੱਖੇ ਨੇ। ਸੋ ਇਹਨਾਂ ਦੋਹਾਂ ਨਾਲ ਮੁਲਾਕਾਤ ਹੁੰਦੀ ਆ। ਉਹ ਤੋਂ ਬਾਅਦ ਵਾਪਸ ਬਾਹਰ ਆ ਕੇ ਉਸ ਮੀਟਿੰਗ 'ਚੋਂ ਪ੍ਰੀਮੀਅਰਸ ਕਹਿੰਦੇ ਨੇ ਬੜੀ ਫਰੈਂਕ ਡਿਸਕਸ਼ਨ ਹੋਈ, ਪ੍ਰੋਡਕਟਿਵ ਡਿਸਕਸ਼ਨ ਹੋਈ, ਅਤੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਵੀ ਅਸੀਂ ਉਹਨੂੰ ਪਹਿਲਾਂ ਜਾਂਦੇ ਹੀ ਕਹਿ ਤਾ ਵੀ 51ਵੀਂ ਸਟੇਟ ਨਹੀਂ ਅਸੀਂ ਬਣਨਾ, ਇਹ ਤਾਂ ਗੱਲ ਨੌਨ ਸਟਾਰਟਰ ਆ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਉਹ ਗੱਲ ਸਾਡੀ ਸੁਣੀ। ਉਹ ਤੋਂ ਬਾਅਦ ਵਾਸੂ ਜੀ, ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਜੇਮਸ ਬਲੇਅਰ, ਟਰੰਪ ਦੇ ਡੈਪਟੀ ਚੀਫ ਆਫ ਸਟਾਫ ਨੇ, ਉਹਨਾਂ ਨੇ ਜਿਹੜੀ ਗੱਲ ਲਿਖੀ ਉਹਦੇ ਵਿੱਚ ਲੱਗਦਾ ਕਿ ਮੀਟਿੰਗ ਕੀ ਸੱਚਮੁੱਚ ਕੋਈ ਬਹੁਤੀ ਪ੍ਰੋਡਕਟਿਵ ਸੀਗੀ ਵੀ ਕਿ ਨਹੀਂ।
ਉਹਨਾਂ ਨੇ ਦੇਖੋ ਇਹ ਜ਼ਰੂਰ ਲਿਖਿਆ, ਕਹਿੰਦੇ ਇਟ ਵਾਜ਼ ਅ ਪਲੈਜ਼ੈਂਟ ਮੀਟਿੰਗ, ਵਧੀਆ ਮੀਟਿੰਗ ਸੀ, ਕਹਿੰਦੇ ਠੀਕ ਆ,
ਪਰ ਖੁਸ਼ਗਵਾਰ ਮੀਟਿੰਗ,
ਹਾਂ, ਅਸੀਂ ਕਦੇ ਵੀ ਵੀ ਨੈਵਰ ਅਗਰੀਡ ਔਨ ਦਿਸ ਕਿ ਕੈਨੇਡਾ ਵਿਲ ਨਾਟ ਬੀ 51st ਸਟੇਟ, ਕਹਿੰਦੇ ਅਸੀਂ ਸਿਰਫ ਇਸ ਗੱਲ ਤੇ ਰਾਜ਼ੀ ਹੋਏ ਦੈਟ ਵੀ ਵਿਲ ਸ਼ੇਅਰ ਪ੍ਰੀਮੀਅਰ ਈਬੀਜ਼ ਕਮੈਂਟਸ,
ਹਾਂ ਵੀ ਅਸੀਂ ਜਾ ਕੇ ਦੱਸ ਦਾਂਗੇ,
ਡੋਨਲਡ ਟਰੰਪ ਨੂੰ ਦੱਸ ਦਵਾਂਗੇ ਕਿ ਡੇਵਿਡ ਈਬੀ ਇਦਾਂ ਕਹਿ ਕੇ ਗਏ ਨੇ ਕਿ ਵੀ ਅਸੀਂ ਦਿਸ ਇਜ਼ ਅ ਨੌਨ ਸਟਾਰਟਰ ਵੀ। ਪਰ ਮੈਨੂੰ ਸਮਝ ਨਹੀਂ ਆਇਆ ਵੀ ਇਹਦੇ 'ਚ ਕੋਈ ਏਡੀ ਵੱਡੀ ਗੱਲ ਸੀਗੀ ਵੀ ਨਹੀਂ, ਇਟ ਵਾਜ਼ ਟੂ ਬੀ ਐਕਸਪੈਕਟਿਡ ਕਿ ਪ੍ਰੀਮੀਅਰ ਉੱਥੇ ਜਾ ਕੇ ਇਹੀ ਕਹਿਣਗੇ ਕਿ ਅਸੀਂ 51ਵੀਂ ਸਟੇਟ ਨਹੀਂ ਬਣਨਾ, ਇਹਦੇ ਬਾਰੇ ਗੱਲ ਵੀ ਨਹੀਂ ਹੋ ਸਕਦੀ,
ਜਾਂ ਤਾਂ ਈਬੀ ਨੇ ਇਹ ਕਹਿਤਾ ਹੋਵੇ ਕਿ ਜੀ
ਉਹ ਮੰਨ ਗਏ,
ਜੇਮਸ ਬਲੇਅਰ ਨੇ ਕਿਹਾ ਬਿਲਕੁਲ ਤੁਹਾਡੀ ਗੱਲ ਸਹੀ ਆ, ਬਹੁਤ ਵੱਡੀ ਗੱਲ,
ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਡੋਨਲਡ ਟਰੰਪ ਹੀ ਜੋ ਵੀ ਹੈਗੇ ਨੇ,
ਜੀ ਜੀ
ਰਾਈਟ, ਉਦਾਂ ਉਹਨਾਂ ਨੇ ਕਿਹਾ ਨਹੀਂ। ਸੋ ਪ੍ਰੀਮੀਅਰ ਨੇ ਇਹੀ ਕਿਹਾ, ਕਹਿੰਦੇ ਵੀ ਅਸੀਂ ਉਹਨਾਂ ਨੂੰ ਜਾ ਕੇ ਗੱਲ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਸਪਸ਼ਟ ਕਰਤੀ ਦੈਟ 51ਵੀਂ ਸਟੇਟ ਵਾਲੀ ਗੱਲ ਇਟਸ ਅ ਨੌਨ ਸਟਾਰਟਰ, ਵੀ ਇਹਦੇ ਬਾਰੇ ਗੱਲ ਵੀ ਨਹੀਂ ਆਪਾਂ ਕਰਨੀ, ਇਹ ਤਾਂ ਹੋ ਹੀ ਨਹੀਂ ਸਕਦਾ, ਦਿਸ ਵਾਜ਼ ਟੂ ਬੀ ਐਕਸਪੈਕਟਿਡ। ਤੇ ਅੱਗੋਂ ਫਿਰ ਉਹਨਾਂ ਨੂੰ ਕਲੈਰੀਫਿਕੇਸ਼ਨ ਕਿਉਂ ਦੇਣੀ ਪੈ ਗਈ, ਮਤਲਬ ਉਹਨਾਂ ਨੂੰ ਡੋਨਲਡ ਟਰੰਪ ਨੇ ਫੋਨ ਕਰ ਲਿਆ ਹੋਣਾ ਵੀ ਉਹ ਕੀ ਕਹੀ ਜਾਂਦੇ ਉੱਥੇ, ਮੈਂ ਦੇਖਦਾ ਮੈਂ ਟੀਵੀ ਤੇ ਡੀਵੀਡੀ ਵੀ ਕੀ ਬੋਲ ਰਹੇ ਨੇ, ਤੂੰ ਕੀ ਕਹਿਤਾ ਬਈ ਉਹਨਾਂ ਨੂੰ। ਸੋ ਮੇ ਬੀ ਦੈਟਸ ਵਾਈ ਉਹਨਾਂ ਨੇ ਕੋਈ ਕਲੈਰੀਫਿਕੇਸ਼ਨ ਦਿੱਤੀ,
ਸੋਸ਼ਲ ਮੀਡੀਆ ਦੇ ਪੋਸਟ
ਕੀਤੇ, ਜਿਹੜੀ ਸ਼ੋਅ 'ਚ ਗੱਲ ਕਰ ਰਿਹਾ ਓਨਲੀ ਲਾਈਜ਼ ਹੈਵ ਡੀਟੇਲ, ਮਤਲਬ ਐਵੇਂ ਤੁਸੀਂ ਡੀਟੇਲ ਦੇ ਰਹੇ ਹੋ, ਕੀ ਲੋੜ ਸੀ? ਕਹਿੰਦੇ ਵੀ ਨੈਵਰ ਅਗਰੀਡ ਦੈਟ ਕੈਨੇਡਾ ਵੋਂਟ ਬੀ ਦ
ਉਹਨਾਂ ਨੇ ਕੱਲ੍ਹ ਮੁਲਾਕਾਤ ਕੀਤੀ ਹੈ ਟਰੰਪ ਦੇ ਕਾਮਰਸ ਸੈਕਟਰੀ ਹਾਵਰਡ ਲਟਨਿਕ ਦੇ ਨਾਲ, ਅਤੇ ਉਹਨਾਂ ਨੇ ਉਹੀ ਗੱਲਾਂ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਭਾਈ ਟੈਰਿਫ ਲਗਾਉਣ ਦਾ ਦੁਵੱਲਾ ਨੁਕਸਾਨ ਹੋਏਗਾ। ਲਬਲਾਂਕ ਨੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਪਿਛਲੇ ਦਿਨਾਂ 'ਚ ਕੈਨੇਡੀਅਨ ਜਜ਼ਬਾਤੀ ਬੜੇ ਹੋ ਗਏ ਨੇ, ਅਤੇ ਜਿਹੜਾ ਬਾਏ ਕੈਨੇਡੀਅਨ ਅਤੇ ਕੈਨੇਡਾ ਪ੍ਰਤੀ ਜਿਹੜਾ ਮੋਹ ਹੈ ਕੈਨੇਡੀਅਨਸ ਦਾ, ਉਹ ਡੋਨਲਡ ਟਰੰਪ ਦੀ ਇਸ ਟੈਰਿਫ ਵਾਲੀ ਧਮਕੀ ਅਤੇ ਸਪੈਸ਼ਲੀ 51st ਸਟੇਟ ਕੈਨੇਡਾ ਨੂੰ ਬਣਾਉ ਲੈਣ ਦੀ ਧਮਕੀ ਤੋਂ ਬਾਅਦ, ਉਹ ਕੈਨੇਡਾ ਪ੍ਰਤੀ ਜਿਹੜੀ ਦੇਸ਼ ਭਗਤੀ ਆ ਲੋਕਾਂ ਦੇ ਮਨ 'ਚ ਬਹੁਤ ਜ਼ਿਆਦਾ ਉਜਾਗਰ ਹੋਈ ਆ।
ਅਤੇ ਹਾਵਰਡ ਲਟਨਿਕ ਨੇ ਵੀ ਅਤੇ ਪ੍ਰੀਮੀਅਰਸ ਨੇ ਇੱਕ ਗੱਲ ਜਿਹੜੀ ਉਹ ਸਾਂਝੀ ਕੀਤੀ ਹੈ, ਮਿਲਦੀ ਜੁਲਦੀ ਗੱਲ ਆ ਕਿ ਦੋਨਾਂ ਨੇ, ਪ੍ਰੀਮੀਅਰਸ ਨੇ ਵੀ ਅਤੇ ਹਾਵਰਡ ਲਟਨਿਕ ਨੇ ਵੀ, ਸੋਰੀ ਡੋਮਿਨਿਕ ਲੈਬਲਾਂ ਨੇ ਇਹ ਗੱਲ ਕੀਤੀ ਹਾਵਰਡ ਲਟਨਿਕ ਨੂੰ ਮਿਲਣ ਤੋਂ ਬਾਅਦ। ਕਹਿੰਦੇ ਕਿ ਇਹ ਗੱਲਬਾਤ ਦੇ ਵਿੱਚੋਂ ਸਾਨੂੰ ਸੰਕੇਤ ਮਿਲੇ ਨੇ ਕਿ ਜੋ ਕੁਝ ਅਸੀਂ ਅਜੇ ਤੱਕ ਕਦਮ ਚੁੱਕੇ ਨੇ ਉਹ ਸਹੀ ਦਿਸ਼ਾ ਵਿੱਚ ਚੁੱਕੇ ਨੇ। ਵਾਈਟ ਹਾਊਸ ਵਾਲੇ ਉਹਦੇ ਨਾਲ ਕੁਝ ਹੱਦ ਤੱਕ ਸਹਿਮਤ ਨੇ, ਖੁਸ਼ ਨੇ, ਬਟ ਮੋਰ ਨੀਡਸ ਟੂ ਬੀ ਡਨ। ਇਹ ਕੰਮ ਸਾਨੂੰ, ਅਸੀਂ ਹੁਣ ਇੱਥੇ ਬੈਠ ਨਹੀਂ ਸਕਦੇ ਕਿ ਅਸੀਂ $1.3 billion ਖਰਚਤਾ, ਫੈਂਟਨਿਲ ਜ਼ਾਰ ਲਗਾਤਾ। ਕਹਿੰਦੇ ਵੀ ਸਾਨੂੰ ਕੰਮ ਕਰਦੇ ਰਹਿਣਾ ਪੈਣਾ, ਵੀ ਹੋਰ ਕਦਮ ਵੀ ਚੁੱਕਣੇ ਪੈਣਗੇ। ਅਜੇ ਤੱਕ ਜੋ ਕੀਤਾ ਉਹ ਠੀਕ ਕੀਤਾ
ਜੀ।
ਇਹ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕਿਹਾ, ਕਹਿੰਦੇ ਕਿ ਜੋ ਕੁਝ ਅਸੀਂ ਕਦਮ ਚੁੱਕੇ ਨੇ, ਦੇ ਹੈਵ ਕਾਟ ਦ ਪ੍ਰੈਜ਼ੀਡੈਂਟਸ ਅਟੈਂਸ਼ਨ।
ਹਾਂ,
ਇਹ ਉਹਨਾਂ ਨੇ ਗੱਲ ਕਹੀ
ਜੀ।
ਅੱਛਾ ਵਿਜੇ ਜੀ,
ਅੱਛਾ ਉਹਨਾਂ ਨੇ ਜਿਹੜੇ ਹੈਗੇ ਨੇ ਆ ਜੇਮਸ ਬਲੇਅਰ, ਟਰੰਪ ਦੇ ਡੈਪਟੀ ਚੀਫ ਆਫ ਸਟਾਫ, ਉਹਨਾਂ ਨੇ ਇਹ ਵੀ ਕਿਹਾ ਵੀ ਜੋ ਟਰੰਪ ਕਹਿ ਰਹੇ ਨੇ ਉਹਨਾਂ ਗੱਲਾਂ ਨੂੰ ਫੇਸ ਵੈਲਿਊ 'ਤੇ ਲਓ, ਹਲਕੇ 'ਚ ਨਾ ਲਿਓ।
ਇਹ ਮੇਨ ਗੱਲ,
ਇਹ ਨਾ ਮੰਨਿਓ ਵੀ ਕਿਤੇ ਅੱਛਾ ਇਹਦੇ ਵਿੱਚ ਕੋਈ ਸੰਕੇਤ ਹੀ ਲੁਕਿਆ ਹੋਇਆ। ਜਿਹੜੀ ਗੱਲ ਫੇਸ ਵੈਲਿਊ 'ਤੇ ਕਿਸੇ ਵੀ ਗੱਲ ਨੂੰ ਲੈਣ ਦਾ ਮਤਲਬ ਕੀ ਆ, ਕਿ ਜੋ ਲਿਟਰਲੀ ਉਹ ਕਹਿ ਰਹੇ ਨੇ, ਵੀ ਉਹਨਾਂ ਸ਼ਬਦਾਂ ਦੇ ਵਿੱਚ ਕੋਈ ਕਵਿਤਾ ਨਹੀਂ ਸੁਣਾ ਰਹੇ ਹੋ, ਜੋ ਐਗਜੈਕਟਲੀ ਕਹਿ ਰਹੇ ਨੇ ਉਹੀ ਉਹਨਾਂ ਦਾ ਮਕਸਦ ਆ, ਉਹੀ ਉਹਨਾਂ ਦੀ ਮਨਸ਼ਾ।
ਕਵਿਤਾ ਵੀ ਵਿਜੇ ਜੀ ਛੰਦ ਵਿੱਚ ਹੁੰਦੀ ਹੈ ਤਾਂ ਖੁੱਲੀ ਕਵਿਤਾ,
ਖੁੱਲੀ ਵੀ ਨਹੀਂ ਹੈਗੀ, ਇਹ ਤਾਂ ਖਿਲਰੀ ਕਵਿਤਾ,
ਖਿਲਰੀ ਕਵਿਤਾ, ਬਿਲਕੁਲ ਸਹੀ ਹੈ, ਖਿਲਰੀ ਕਵਿਤਾ ਹੈ। ਉਹ ਤਾਂ ਕੁਝ ਵੀ ਕਹਿ ਰਹੇ ਨੇ
ਜੀ,
ਤੇ ਉਸ ਫੇਸ ਵੈਲਿਊ ਤੇ ਕਿਹੜੀ ਗੱਲ ਨੂੰ ਲੈਣਾ, ਉਹਨਾਂ ਦੀ ਕਿਹੜੀ ਗੱਲ ਮੰਨੀ ਹੈ, ਉਹ ਆਪਣੀ ਹੀ ਗੱਲ ਨੂੰ ਆ ਕੇ ਅਗਲੇ ਦਿਨ ਕੱਟ ਦਿੰਦੇ ਨੇ,
ਉਹਨਾਂ ਨੂੰ ਗੇਟ ਕਰ ਦਿੰਦੇ ਆ। ਸੋ ਆਈ ਮੀਨ ਕੇਸ ਇਨ ਪੁਆਇੰਟ ਕਿ ਟਿਊਜ਼ਡੇ ਜਾਂ ਵੈਂਸਡੇ ਰੈਸੀਪ੍ਰੋਕਲ ਟੈਰਿਫਸ ਅਨਾਊਂਸ ਹੋਣਗੇ, ਤੇ ਉਹ ਰੈਸੀਪ੍ਰੋਕਲ ਟੈਰਿਫਸ ਵਾਲਾ ਜਿਹੜਾ ਐਗਜ਼ੈਕਟਿਵ ਆਰਡਰ ਆ ਉਹ ਅੱਜ ਵੀਰਵਾਰ ਨੂੰ, ਥਰਸਡੇ ਨੂੰ ਦੁਪਹਿਰ ਨੂੰ ਸਾਈਨ ਕਰਨਾ ਹੈ ਡੋਨਲਡ ਟਰੰਪ ਨੇ।
ਤੇ ਫਿਰ ਲਾਗੂ ਹੋਣਗੇ ਜੀ ਟੈਰਿਫਸ 1 February ਨੂੰ, ਫਿਰ 4 February ਨੂੰ,
ਫਿਰ 4 March ਨੂੰ। CNBC ਵਾਲੇ ਰਿਪੋਰਟ ਕਰ ਰਹੇ ਨੇ ਅੱਜ ਸਵੇਰ ਤੋਂ
1 April ਤੋਂ
ਕਿ ਉਹ 1 April ਤੱਕ ਟਲ ਸਕਦੀਆਂ ਨੇ ਟੈਰਿਫਸ,
ਫਿਰ 12 March ਹੋ ਜਾਂਦਾ, ਫਿਰ ਵੀ ਡੋਨਟ ਨੋ ਕਿ ਚੱਲ ਕੀ ਰਿਹਾ ਵਿਜੇ ਜੀ। ਪਰ ਇਹਦੇ ਵਿੱਚ ਦੇਖੋ, ਵੀ ਅੰਡਰਸਟੈਂਡ ਕਿ ਪ੍ਰੋਟੋਕਾਲ ਹੁੰਦਾ ਕਿ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਦੇ ਹਮ ਰੁਤਬਾ ਹੁੰਦੇ ਨੇ ਗਵਰਨਰਸ ਸਟੇਟਸ ਦੇ, ਉਹਨਾਂ ਨੂੰ ਜਾ ਕੇ ਉਹ ਮਿਲਦੇ ਮਿਲਦੇ ਰਹਿੰਦੇ ਨੇ, ਉਹਨਾਂ ਦੀਆਂ ਆਪਸ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਪ੍ਰੋਟੋਕਾਲ ਦੇ ਤਹਿਤ ਮੀਟਿੰਗਸ ਹੁੰਦੀਆਂ ਨੇ
ਜੀ।
ਤੇ ਜੇ ਰਾਸ਼ਟਰਪਤੀ ਨੂੰ ਮਿਲਣਾ ਅਮਰੀਕਾ ਦੇ ਜਾ ਕੇ, ਤੇ ਫਿਰ ਸਾਡੇ ਪ੍ਰਧਾਨ ਮੰਤਰੀ ਹੀ ਜਾਣਗੇ
ਜੀ।
ਤੇ ਜੇ ਇਧਰੋਂ ਹੁਣ ਫੋਰ ਐਗਜ਼ਾਮਪਲ ਡੋਮਿਨਿਕ ਲੈਬਲੋਂਗ ਜਾਂਦੇ ਨੇ ਤਾਂ ਉਹ ਫਿਰ ਹਾਵਰਡ ਲਟਨਿਕ ਨੂੰ ਮਿਲਣਗੇ
ਜੀ।
ਸੋ ਇਹ ਪ੍ਰੋਟੋਕਾਲ ਹੈ ਕਿ ਆਪਣੇ ਹਮ ਰੁਤਬਾ ਨੂੰ ਤੁਸੀਂ ਮਿਲਦੇ ਹੋ, ਪਰ ਸਾਰੇ ਪ੍ਰੀਮੀਅਰਸ ਵਿਜੇ 13 premiers ਇਕੱਠੇ ਹੋ ਕੇ ਇੱਕ ਬੜੇ ਸੀਰੀਅਸ ਵਿਸ਼ੇ ਤੇ ਵਾਸ਼ਿੰਗਟਨ ਜਾਂਦੇ ਨੇ। ਵਾਸ਼ਿੰਗਟਨ ਜਾ ਕੇ ਇੱਕ ਦਿਨ ਪਹਿਲਾਂ ਬਿਜ਼ਨਸ ਲੀਡਰਸ ਨਾਲ, ਹੋਰ ਜਿਹੜੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਬੰਦਿਆਂ ਨਾਲ ਮੁਲਾਕਾਤਾਂ ਕਰਦੇ ਨੇ, ਫਿਰ ਦੱਸਿਆ ਜਾਂਦਾ ਕਿ ਜੀ ਹੁਣ ਸਾਨੂੰ ਵੀ ਹੈਵ ਸਿਕਿਉਰਡ ਅ ਮੀਟਿੰਗ ਵਿਦ ਵਾਈਟ ਹਾਊਸ।
ਹਾਂ, ਇਹ ਨਹੀਂ ਪਤਾ ਵੀ ਕਿਹਦੇ ਨਾਲ।
ਹਾਂ, ਫਿਰ ਖਬਰਾਂ ਆਉਣ ਲੱਗ ਪਈਆਂ ਜੀ ਕਿ ਸ਼ਾਇਦ ਡੈਪਟੀ ਚੀਫ ਆਫ ਸਟਾਫ ਨਾਲ ਮੁਲਾਕਾਤ ਹੋਏਗੀ, ਫਿਰ ਪਤਾ ਨਹੀਂ ਸੀ ਵੀ ਸ਼ਾਇਦ ਡੋਨਲਡ ਟਰੰਪ ਮਿਲਣਗੇ ਕਿ ਨਹੀਂ ਮਿਲਣਗੇ। ਚਲੋ ਡੋਨਲਡ ਟਰੰਪ ਨਹੀਂ ਮਿਲੇ,
ਕਿਉਂਕਿ 2 year point ਅਰਲੀਅਰ
ਹਾਵੀ ਪ੍ਰੋਟੋਕਾਲ,
ਜਿਹੜੇ ਪ੍ਰੈਜ਼ੀਡੈਂਟ ਨੇ ਉਹ ਕਿਸੇ ਜਿਹੜਾ ਇੱਕ ਮੁਲਕ ਦਾ ਲੀਡਰ ਹੈ, ਨੈਸ਼ਨਲ ਲੀਡਰ, ਉਹ ਨੈਸ਼ਨਲ ਲੀਡਰ ਦੇ ਨਾਲ ਹੀ ਮੁਲਾਕਾਤ ਕਰੇਗਾ।
ਪਰ ਜਿਹੜੀਆਂ ਵਿਜ਼ੂਅਲਸ ਆਈਆਂ ਵੀ ਜਿਹੜੀ ਉੱਥੋਂ ਕਿ ਸਾਡੇ ਸਾਰੇ ਪ੍ਰੀਮੀਅਰ ਜਿਹੜੇ ਉਹ ਜੰਗਲੇ ਦੇ ਵਿੱਚ ਖੜੇ ਨੇ ਸਿਕਿਉਰਿਟੀ ਵਾਲੇ ਕਲੀਅਰੈਂਸ ਵਾਸਤੇ, ਉਹ ਬਾਹਰ ਕਤਾਰ ਲਗਾ ਕੇ ਖੜੇ ਨੇ, ਵੇਟ ਕਰ ਰਹੇ ਨੇ ਕਿ ਸਿਕਿਉਰਿਟੀ ਦੇ ਵਿੱਚੋਂ ਨਿਕਲ ਕੇ ਉਹ ਵਾਈਟ ਹਾਊਸ ਦਾਖਲ ਹੋਣ ਦੇ, ਉਹ ਵੇਟਿੰਗ ਆਊਟਸਾਈਡ ਇਨ ਦਾ ਕੋਲਡ।
ਜੀ ਜੀ ਜੀ।
ਉਹ ਵਿਜੇ ਜੀ ਮੈਨੂੰ ਲਗਾਨ ਫਿਲਮ ਯਾਦ ਆ ਗਈ। ਲਗਾਨ ਫਿਲਮ ਚ ਹੁੰਦਾ ਨਾ ਵੀ ਪਿੰਡ ਦੇ ਸਾਰੇ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਜਾਂਦੇ ਆ, ਉਹ ਕ੍ਰਿਕਟ ਮੈਚ ਚੱਲਦਾ ਹੁੰਦਾ, ਬਾਅਦ ਧੁੱਪੇ ਬੈਠ ਰਹਿੰਦੇ ਵਿਚਾਰੇ ਗੋਡਿਆਂ ਭਾਰ,
ਬਸ ਉਹੀ ਗੱਲ,
ਮੁੜ ਕੇ ਫਿਰ ਉੱਠ ਕੇ ਜਾਂਦੇ ਆ, ਰਾਜਾ ਜੀ ਨੂੰ ਕਹਿੰਦੇ ਆ ਕਿ ਬੇਨਤੀ ਆ ਜੀ ਉਹ ਲਗਾਨ ਸਾਡਾ ਦੁੱਗਣਾ ਨਾ ਕਰੋ। ਉਹ ਮੈਨੂੰ ਉਦਾਂ ਦੀ ਫੀਲਿੰਗ ਆਈ
ਕਿ
ਮਾਰਾ 2 times ਲੁਗਾਨ ਮਾਫ ਕਰ ਦਿਓ। ਉਹ ਵਿਜ਼ੂਅਲਸ ਵਰ ਨਾਟ,
ਵਿਜ਼ੂਅਲਸ ਵਰ ਨਾਟ ਵੈਰੀ ਗੁੱਡ,
ਲੋਕਾਂ ਦਾ ਇਹ ਕਹਿਣਾ ਸੀ ਸੋਸ਼ਲ ਮੀਡੀਆ ਤੇ ਵੀ ਕੀ ਲੋੜ ਪੈ ਗਈ ਸੀ ਵੀ ਤੁਸੀਂ ਇਹਦੇ ਵਿੱਚੋਂ ਕੀ ਹਾਸਲ ਕਰ ਲਿਆ, ਕਿ ਇਸ ਤਰ੍ਹਾਂ ਜਾ ਕੇ ਤੁਸੀਂ ਉੱਥੇ ਜਾ ਕੇ ਕਹਿ ਲਓ ਵੀ ਮੱਥਾ ਟੇਕ ਕੇ ਆਏ ਹੋ ਤੇ ਜਾ ਕੇ ਸਿਰਫ ਉਹੀ ਰਵਾਇਤੀ ਜਿਹੜੀਆਂ ਗੱਲਾਂ ਹੀ ਹੋਈਆਂ ਕਿ ਡੋਨਲਡ ਟਰੰਪ ਤਾਂ ਤੁਹਾਨੂੰ ਮਿਲੇ ਵੀ ਨਹੀਂ। ਸੋ ਜਿਵੇਂ ਵੀ ਜਿਹੜਾ ਗੋਰਾ ਸੇਠ ਸੀਗਾ ਲਗਾਨ ਫਿਲਮ ਦੇ ਵਿੱਚ, ਉਹ ਅੰਦਰ ਗੋਰਾ ਬਾਬੂ ਅੰਦਰ ਬੈਠਾ ਹੋਇਆ ਤੇ ਬਾਹਰ ਰਾਜਾ ਹੀ ਉਹਨਾਂ ਨੂੰ ਮਿਲਿਆ, ਜਿਹੜਾ ਉਹ ਰਾਜਾ ਜਿਹੜਾ ਇੰਡੀਅਨ ਰਾਜਾ, ਤੇ ਉਹਨੂੰ ਉਹਨੇ ਸਿਰਫ ਇੰਨਾ ਹੀ ਕਿਹਾ ਵੀ ਤੁਸੀਂ ਗੋਰੇ ਬਾਬੂ ਨੂੰ ਕਹੀਓ ਸਾਡਾ ਲਗਾਨ 2 times ਨਾ
ਕਰੇ। ਮੈਨੂੰ
ਲੱਗਦਾ ਉਹ ਅੰਦਰ ਟੀਵੀ ਤੇ ਬੈਠ ਕੇ ਦੇਖ ਵੀ ਰਹੇ ਹੋਣੇ ਆ ਵੀ ਬਾਹਰ ਕੀ ਚੱਲ ਰਿਹਾ।
ਸਪੈਸ਼ਲੀ ਇਹ ਵੀ ਇੱਕ ਗੱਲ ਸੀਗੀ ਕਿ ਜੇ ਕੋਈ ਪ੍ਰੋਪਰ ਮੀਟਿੰਗ ਸਿਕਿਉਰ ਨਹੀਂ ਸੀ ਹੋਈ ਤਾਂ ਇਸ ਤਰ੍ਹਾਂ ਜਾ ਕੇ ਆਪਣੇ ਜਿਹੜਾ ਆਪਣੀ ਕਮਜ਼ੋਰੀ ਵਾਲਾ ਸਟੈਂਸ ਆ ਉਹ ਤੁਸੀਂ ਹੋਰ ਜ਼ਿਆਦਾ ਹਾਈਲਾਈਟ ਕਰ ਦਿੱਤਾ ਹੋਇਆ। ਅੱਛਾ, ਅਜੇ ਇਸ ਚੀਜ਼ ਦੇ ਵੀ ਸੰਕੇਤ ਮਿਲਦੇ ਪਏ ਨੇ। ਉਹਨਾਂ ਮੀਟਿੰਗ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਹੋਏਗਾ, ਹੁਣ ਟੈਰਿਫ ਕਦੋਂ ਲੱਗਦੇ ਨੇ, ਕਿੰਨੇ ਲੱਗਦੇ ਨੇ, ਆ 4 ਮਾਰਚ ਨੂੰ ਲੱਗਦੇ ਨੇ ਕਿ 12 ਮਾਰਚ ਨੂੰ ਲੱਗਦੇ ਨੇ,
1 ਅਪ੍ਰੈਲ
ਨੂੰ ਲੱਗਦੇ ਨੇ, ਜਾਂ 1 ਅਪ੍ਰੈਲ ਆਉਂਦੇ ਆਉਂਦਿਆਂ ਤੱਕ ਵੀ ਕਹਾਣੀ ਹੋਰ ਬਦਲ ਜਾਂਦੀ ਆ,
ਜਾਂ ਨਹੀਂ ਲੱਗਦੇ,
ਜਾਂ ਲੱਗਦੇ ਹੀ ਨਹੀਂ, ਕਿਉਂਕਿ ਕੱਲ ਅਮਰੀਕਾ ਦੇ ਵਿੱਚ ਇਨਫਲੇਸ਼ਨ ਨੰਬਰ ਵੀ ਤੇ ਆ ਗਏ। ਦਸੰਬਰ ਤੋਂ ਜਨਵਰੀ ਓਵਰ ਜਸਟ ਓਵਰ 1 ਮੰਥ ਅਮਰੀਕਾ 'ਚ ਮਹਿੰਗਾਈ ਦਰ 'ਚ 0.5% ਦਾ ਵਾਧਾ ਹੋਇਆ। ਓਵਰਆਲ ਈਅਰ ਓਵਰ ਈਅਰ ਇਨਫਲੇਸ਼ਨ 3% 'ਤੇ ਆ। ਡੋਨਲਡ ਟਰੰਪ ਆਏ ਤਾਂ ਇਸ ਵਾਅਦੇ ਨਾਲ ਸੀ ਕਿ ਲੋਕਾਂ ਵਾਸਤੇ ਅਸੀਂ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਨੇ ਉਹ ਘਟਾਉਣੀਆਂ ਨੇ। ਗਰੋਸਰੀ ਉੱਥੇ ਮਹਿੰਗੀ ਹੋਈ ਆ ਜਨਵਰੀ ਦੇ ਇਨਫਲੇਸ਼ਨ ਨੰਬਰ, ਗੈਸੋਲੀਨ ਮਹਿੰਗੀ ਹੋਈ ਆ, ਹਾਊਸਿੰਗ ਮਹਿੰਗੀ ਹੋਈ ਆ। ਜੇ ਸਟੀਲ ਅਤੇ ਅਲੂਮੀਨੀਅਮ 'ਤੇ ਟੈਰਿਫ ਲੱਗਦਾ ਕੈਨੇਡੀਅਨ ਲੰਬਰ ਦੇ ਉੱਪਰ, ਆਲਰੇਡੀ 14% ਟੈਰਿਫ ਦੇ ਉੱਪਰ ਫਰਦਰ 25% ਟੈਰਿਫ ਔਨ ਟੋਪ ਲੱਗਦਾ, ਤਾਂ ਉਹਦੇ ਨਾਲ ਘਰ ਉੱਥੇ ਮਹਿੰਗੇ ਹੋਣਗੇ। ਕੈਨੇਡੀਅਨ ਕਰੂਡ ਆਇਲ 'ਤੇ ਜੇ ਉਹ ਟੈਰਿਫ ਲਗਾਉਂਦੇ ਨੇ ਅਮਰੀਕਾ ਦੇ ਵਿੱਚ ਤੇਲ ਮਹਿੰਗਾ ਹੋਣਾ, ਤਾਂ ਫਿਰ ਇਨਫਲੇਸ਼ਨ ਤਾਂ ਸਗੋਂ ਕਾਬੂ ਆਉਣ ਵਾਲੀ ਨਹੀਂ ਆ। ਸੋ ਉਹਦੇ ਅੱਛਾ ਉਸ ਸਭ ਦੇ ਬਾਵਜੂਦ ਟਰੰਪ ਅੱਜ ਰੈਸੀਪ੍ਰੋਕਲ ਟੈਰਿਫ ਵਾਲੀ ਗੱਲ ਵੀ ਸਾਈਨ ਕਰਦੇ ਪਏ ਨੇ। ਸੋ ਦੇਖੋ, ਮੈਂ ਸਵੇਰੇ ਗੱਲ ਕਰਦਾ ਸੀ ਵਾਸੂ ਜੀ, ਜਦੋਂ ਮੁਲਕਾਂ ਦੀ ਕੋਈ ਪੋਲਿਸੀ ਲਾਗੂ ਹੋਣੀ ਹੁੰਦੀ ਹੈ ਨਾ, ਉਹਦੇ ਵਿੱਚ ਠੀਕ ਹੈ ਟਵੀਕਿੰਗ ਹੁੰਦੀ ਆ, ਤਬਦੀਲੀਆਂ ਹੁੰਦੀਆਂ ਨੇ, ਪਰ ਪਹਿਲਾਂ ਜਦੋਂ ਉਹ ਅਨਾਊਂਸ ਕੀਤੀ ਜਾਂਦੀ ਆ, ਉਹ ਸੋਚ ਸਮਝ ਕੇ ਅਨਾਊਂਸ ਕੀਤੀ ਜਾਂਦੀ ਆ। ਉਹ ਇਹ ਕੋਈ ਇੱਦਾਂ ਦਾ ਕ੍ਰਿਕਟ ਦਾ ਜਾਂ ਹਾਕੀ ਦਾ ਮੈਚ 'ਤੇ ਚੱਲ ਨਹੀਂ ਰਿਹਾ ਕਿ ਮਿੰਟੋ ਮਿੰਟੀ ਚੀਜ਼ਾਂ ਬਦਲੀਆਂ ਜਾਣ, ਪਰ ਟੈਰਿਫ ਵਾਲੇ ਮਾਮਲੇ 'ਚ ਹੋ ਇੱਦਾਂ ਹੀ ਰਿਹਾ ਕਿ ਇਟਸ
ਰਨਿੰਗ ਕਾਮੈਂਟਰੀ
ਆ। ਸਹੀ ਗੱਲ ਆ, ਰਨਿੰਗ ਕਾਮੈਂਟਰੀ ਆ, ਇਟ ਇਜ਼ ਨੋਟ ਇਹ ਕੋਈ ਠੋਸ ਪੋਲਿਸੀ ਦੇ ਆਧਾਰ 'ਤੇ ਲੱਗਦਾ ਨਹੀਂ ਕਿ ਡੋਨਲਡ ਟਰੰਪ ਨੇ ਇਹ ਚੀਜ਼ਾਂ ਨੂੰ ਲਾਗੂ ਕਰ ਰਹੇ ਨੇ ਜਾਂ ਹੁਕਮ ਜਾਰੀ ਕਰ ਰਹੇ ਨੇ। ਸੋ ਲੈਟਸ ਸੀ, 60 ਤੋਂ ਵੱਧ ਐਗਜ਼ੈਕਟਿਵ ਆਰਡਰ ਸਾਈਨ ਕਰ ਚੁੱਕਿਆ ਇਨ ਦਾ ਲਾਸਟ 3 ਵੀਕਸ। ਅਦਾਲਤ ਦੇ ਵਿੱਚ ਵੱਡੀ ਜਿੱਤ ਡੋਨਲਡ ਟਰੰਪ ਨੂੰ ਇਹ ਮਿਲੀ ਆ, ਕਿਉਂਕਿ ਜਿਹੜੀਆਂ ਯੂਨੀਅਨਸ ਸੀਗੀਆਂ ਅਮਰੀਕਾ ਦੇ ਵਿੱਚ ਫੈਡਰਲ ਮੁਲਾਜ਼ਮਾਂ ਦੀਆਂ ਯੂਨੀਅਨਸ ਨੇ ਅਦਾਲਤੀ ਮੁਕੱਦਮਾ ਕਰ ਦਿੱਤਾ ਸੀ ਕਿ ਡੋਨਲਡ ਟਰੰਪ ਇਸ ਤਰ੍ਹਾਂ ਮੁਲਾਜ਼ਮਾਂ ਦੀ ਛਾਂਟੀ ਨਹੀਂ ਕਰ ਸਕਦੇ, ਲੇਬਰ ਲਾਜ਼ ਦੇ ਅਗੇਂਸਟ ਹੋਏਗਾ। ਪਰ ਇੱਕ ਹੁਣ ਅਦਾਲਤ ਨੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇੱਕ ਪੇਸ਼ਕਸ਼ ਦਿੱਤੀ ਗਈ ਹੈ ਨਾ ਬਾਏ ਆਊਟਸ ਦੀ, ਕਹਿੰਦੇ ਉਹ ਗੈਰ ਕਾਨੂੰਨੀ ਹੈ ਹੀ ਨਹੀਂ, ਉਹ ਕਰ ਸਕਦੇ ਨੇ ਇੱਦਾਂ।
ਯਾ ਸੋ ਈਵਨ ਜਦੋਂ ਜੱਜ ਨੇ ਆਰਜ਼ੀ ਰੋਕ ਲਗਾਈ ਵੀ ਸੀ, ਉਦੋਂ ਵੀ ਉਹਨਾਂ ਨੇ ਸੰਕੇਤ ਹੀ ਦਿੱਤਾ ਸੀ ਕਿ ਉਹ ਇਹਨੂੰ ਓਵਰ ਰੂਲ ਨਹੀਂ ਕਰਨਗੇ ਸ਼ਾਇਦ, ਪਰ ਉਹ ਸਾਰੇ ਜਿਹੜੇ ਪੁਆਇੰਟਸ ਨੇ ਉਹਨਾਂ ਦੀ ਸੁਣਵਾਈ ਕਰਨਾ ਚਾਹੁੰਦੇ ਨੇ, ਵੀ ਉਹ ਪ੍ਰੋਪਰਲੀ ਦੋਨੋਂ ਧਿਰਾਂ ਦੇ ਜਿਹੜੇ ਪੁਆਇੰਟਸ ਨੇ ਸੁਣਨਾ ਚਾਹੁੰਦੇ ਨੇ। ਸੋ ਹੀ ਨੀਡਸ ਸਮ ਟਾਈਮ ਟੂ ਕੰਸਿਡਰ ਆਲ ਦ ਪੁਆਇੰਟਸ
ਜੀ।
ਸੋ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਸੀ ਉਦੋਂ, ਉਦੋਂ ਤੋਂ ਹੀ ਲੱਗ ਰਿਹਾ ਸੀ ਵੀ, ਐਂਡ ਵਿਜੇ ਜੀ ਇਹ ਗੱਲ ਕੁਝ ਹੱਦ ਤੱਕ ਵਾਜਬ ਵੀ ਲੱਗਦੀ ਹੈ ਕਿ ਜੇ ਰਾਸ਼ਟਰਪਤੀ ਕੋਲ ਇਹ ਅਖਤਿਆਰ ਹੀ ਨਹੀਂ ਕਿ ਸਰਕਾਰ ਦੇ ਵਿੱਚ ਕਿੰਨੇ ਮੁਲਾਜ਼ਮ ਹੋਣ, ਕਿੱਥੇ ਘਟਾਉਣੇ, ਕਿੱਥੇ ਵਧਾਉਣੇ, ਤੇ ਫਿਰ ਰਾਸ਼ਟਰਪਤੀ ਕਿਸ ਕੰਮ ਦਾ।
ਵਾਸੂ ਜੀ
ਇੱਥੇ ਤੱਕ ਤਾਂ ਮੈਨੂੰ ਲੱਗਦਾ ਕਿ ਗੱਲ ਜਾਇਜ਼ ਜੀ ਠੀਕ ਹੈ ਕਿ ਆਪਣੇ ਮੁਲਕ ਦੇ ਵਿੱਚ ਜੇਕਰ ਉਹ ਬਿਊਰੋਕਰੇਸੀ ਦਾ ਸਾਈਜ਼ ਘਟਾ ਰਹੇ ਨੇ, ਵਧਾ ਰਹੇ ਨੇ, ਕਿਸ ਤਰੀਕੇ ਨਾਲ ਕਰ ਰਹੇ ਨੇ, ਉਹਦੇ ਤੇ ਲੈ ਕੇ ਮਤਭੇਦ ਹੋ ਸਕਦੇ ਨੇ ਜ਼ਰੂਰ, ਪਰ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਕੋਈ ਗੈਰ ਸੰਵਿਧਾਨਿਕ ਵਾਲੀ ਕੋਈ ਗੱਲ ਹੈ। ਇਹ ਤਾਂ ਉਹਨਾਂ ਦਾ ਇੰਨਾ ਕੁ ਤਾਂ ਹੱਕ ਹੋਣਾ ਵੀ ਚਾਹੀਦਾ ਕਿਸੇ ਲੀਡਰ ਨੂੰ, ਵੀ ਐਕਸਪੈਕਟ ਅਵਰ ਗਵਰਨਮੈਂਟ ਟੂ ਡੂ ਦੈਟ
ਕਰੈਕਟ।
ਸਾਡੇ ਇੱਥੇ ਬੜੀ ਗੱਲ ਹੁੰਦੀ ਆ ਵੀ ਸਾਡੇ ਜੀ ਇੱਥੇ ਫੈਡਰਲ ਸਰਵਿਸ ਦਾ ਸਾਈਜ਼ ਕਿੰਨਾ ਵਧਿਆ ਹੋਇਆ, ਵੀ ਸਰਕਾਰ ਇੱਥੇ ਥੋੜੀ ਕਟੌਤੀਆਂ ਕਰੇ, ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾਵੇ, ਟੈਕਸ ਪੇਅਰਸ ਦਾ ਜਿਹੜਾ ਬੋਰਡਨ ਘਟੇ, ਆਪਣੇ ਇੱਧਰ ਗੱਲ ਚੱਲਦੀ ਆ। ਸੋ ਅਸੀਂ ਆਪਣੀ ਸਰਕਾਰ ਨੂੰ ਐਕਸਪੈਕਟ ਕਰਦੇ ਹਾਂ ਵੀ ਸਾਡੀ ਸਰਕਾਰ ਇਹਦਾ ਕਰੇ, ਤੇ ਉਧਰ ਡੋਨਲਡ ਟਰੰਪ ਕਰ ਰਹੇ ਨੇ ਤੇ ਉਹਨਾਂ ਦੀ ਵੀ ਮੁਖਾਲਫਤ ਹੋ ਰਹੀ।
ਜਿਹੜੀ ਪਰਸੋਂ ਪ੍ਰੈਸ ਕਾਨਫਰੰਸ ਹੋਈ ਓਵਲ ਆਫਿਸ ਦੇ ਵਿੱਚ, ਡੋਨਲਡ ਟਰੰਪ ਕੁਰਸੀ ਤੇ ਬੈਠੇ, ਈਲਨ ਮਸਕ ਆਪਣੇ ਬੱਚੇ ਨੂੰ ਐਕਸ ਨੂੰ ਘਨੇੜੀ ਚੜਾਈ,
ਉਹਨੇ ਨੱਕ ਚੁੰਗਲ ਪਾਈ ਹੋਈ।
ਹਾਂ ਹਾਂ ਬਹੁਤ ਕੁਝ, ਇੱਕ ਸਮੇਂ ਤੇ ਇੱਕ ਹੋਰ ਬੜੀ ਕਲਿੱਪ ਚੱਲਦੀ ਪਈ ਆ, ਉਹ ਡੋਨਲਡ ਟਰੰਪ ਨੂੰ ਜਿਵੇਂ ਕਹਿ ਰਿਹਾ ਵੀ ਚੁੱਪ ਕਰੋ ਜਰਾ, ਮੇਰਾ ਬਾਪੂ ਗੱਲ ਕਰਦਾ ਹਨਾ, ਤੇ ਕਈਆਂ ਦਾ ਇਹ ਕਹਿਣਾ ਵੀ ਡੋਨਲਡ ਓਵਲ ਆਫਿਸ ਦੇ ਵਿੱਚ ਪ੍ਰੈਜ਼ੀਡੈਂਟ ਬੈਠਾ ਹੋਵੇ ਤੇ ਇਸ ਤਰ੍ਹਾਂ ਇੱਕ ਵਿਅਕਤੀ, ਇੱਕ ਨਾ ਪ੍ਰੋਟੋਕਾਲ ਹੁੰਦਾ ਓਵਲ ਆਫਿਸ ਦੇ ਵਿੱਚ, ਤੁਸੀਂ ਇੱਕ ਵੇਸ਼ਭੂਸ਼ਾ ਕੱਪੜੇ ਕਿਹੋ ਜਿਹੇ ਪਾ ਕੇ ਆਉਣੇ ਨੇ, ਸੂਟ ਐਂਡ ਟਾਈ ਐਂਡ ਆਲ ਹਨਾ। ਈਲਨ ਮਸਕ ਜਿਸ ਹਿਸਾਬ ਨਾਲ ਉਹ ਸਵਾਲਾਂ ਦੇ ਜਵਾਬ ਦੇ ਰਹੇ ਨੇ, ਜਿਸ ਹਿਸਾਬ ਨਾਲ ਬੱਚਾ ਨਾਲ ਖੜਾ, ਉਹ ਵੀ ਇੱਧਰ ਉੱਧਰ
ਹੈਟ ਪਾਈ ਹੋਈ, ਸਿਰ ਤੇ
ਹੈਟ ਪਾਈ ਹੋਈ ਆ, ਉਹ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀ ਆਈ ਥਿੰਕ।
ਸਾਡੇ ਇੱਥੇ ਵਿਜੇ ਜੀ, ਸਾਡੇ ਕਿਸੇ ਅਦਾਲਤ ਦੇ ਵਿੱਚ ਵੀ ਜੇ ਤੁਸੀਂ ਜਾਂਦੇ ਹੋ,
ਹਾਂਜੀ,
ਜੇ ਤੁਹਾਡੇ ਸਿਰ ਤੇ ਤੁਸੀਂ ਹੈਟ ਜਾਂ ਕੋਈ ਇਦਾਂ ਕੈਪ ਕਰਵਾਉਂਦੇ ਨੇ ਹੋਈ ਆ, ਤੇ ਦੇ ਆਸਕ ਯੂ, ਦ ਸ਼ੈਰਿਫ ਆਸਕ ਯੂ ਟੇਕ ਇਟ
ਰਿਮੂਵ ਇਟ,
ਕਿ ਇਹ ਕੋਈ ਪ੍ਰੋਟੋਕਾਲ ਆ।
ਜੀ ਜੀ ਜੀ,
ਤੇ ਉੱਥੇ ਓਵਲ ਆਫਿਸ ਦੇ ਵਿੱਚ, ਓਵਲ ਆਫਿਸ ਦੇ ਵਿੱਚ ਵਿਜੇ ਜੀ ਪੈਰ ਧਰਨਾ ਹੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ।
ਕਰੈਕਟ,
ਤੇ ਈਲਨ ਮਸਕ ਉੱਥੇ ਖੜ ਕੇ ਸੈਲਫੀਜ਼ ਲੈ ਰਹੇ ਨੇ, ਉਹਦਾ ਮਜ਼ਾਕ ਜਿਹਾ ਜਿਵੇਂ ਬਣਾਇਆ ਹੋਇਆ,
ਆਪਣੇ
ਬੇਟੇ ਨੂੰ ਨਾਲ ਲੈ ਕੇ ਗਏ ਨੇ।
ਜੀ ਜੀ,
ਤੇ ਡੋਨਲਡ ਟਰੰਪ ਵੀ ਜਦੋਂ ਵੀ ਐਗਜ਼ੈਕਟਿਵ ਆਰਡਰ, ਜਿਵੇਂ ਹੁਣ ਅੱਜ 10 ਵਜੇ ਸਾਈਨ ਕਰਨਾ, ਤੇ ਫਿਰ ਉਹ ਕਲੋਜ਼ਡ ਪ੍ਰੈਸ ਇਵੈਂਟ ਆ, ਤੇ ਨਾਲ ਉਹਨਾਂ ਨੇ ਆਪਣੇ ਮੀਡੀਆ ਵਾਲੇ ਬਿਠਾਏ ਹੁੰਦੇ ਆ, ਜਿਹੜੇ ਵਾਈਟ ਹਾਊਸ ਰਿਪੋਰਟਰਸ ਹੈਗੇ ਨੇ ਗੈਲਰੀ, ਉਹਨਾਂ ਨਾਲ ਅੰਦਰ ਬਿਠਾ ਲੈਂਦੇ ਓਵਲ ਆਫਿਸ ਦੇ, ਆ ਦੇਖੋ ਜੀ, ਅੱਛਾ ਕੁਛ ਵੀ ਪੁੱਛ ਲਓ, ਮੈਂ ਕੁਛ ਵੀ ਬੋਲ ਦੇਵਾਂਗਾ। ਓਵਲ ਆਫਿਸ ਦਾ ਮਾਹੌਲ ਜਿਹਾ ਬਣਾਤਾ, ਵਿਸ਼ਵ ਦੇ ਵੱਡੇ ਵੱਡੇ ਜਿਹੜੇ ਕਈ ਮੁਲਕ ਨੇ ਉਹਨਾਂ ਦੇ ਜਿਹੜੇ ਲੀਡਰਸ ਨੇ, ਰਾਸ਼ਟਰਪਤੀ ਹੋਣ, ਪ੍ਰਧਾਨ ਮੰਤਰੀ ਹੋਣ, ਉਹ ਵੀ ਕਈ ਵਾਰ ਤਰਸਦੇ ਹੁੰਦੇ ਆ ਕਿ ਓਵਲ ਆਫਿਸ ਦੇ ਵਿੱਚ ਬੈਠ ਕੇ ਸਾਨੂੰ ਫੋਟੋ ਖਿਚਾਉਣ ਦਾ ਮੌਕਾ ਮਿਲ ਜਾਏ ਅਮਰੀਕੀ ਰਾਸ਼ਟਰਪਤੀ ਦੇ
ਨਾਲ। ਕਰੈਕਟ, ਯੈਸ, ਬਿਲਕੁਲ ਸਹੀ ਗੱਲ ਹੈ ਇਹ, ਬਿਲਕੁਲ ਸਹੀ ਗੱਲ ਹੈ।
ਓਵਲ ਆਫਿਸ ਇੱਡੀ ਵੱਡੀ ਚੀਜ਼ ਹੈ,
ਉਹਦੀ ਜਿਹੜੀ ਸੈਂਕਟਿਟੀ ਆ, ਪਰ ਜਿਸ ਹਿਸਾਬ ਦੇ ਨਾਲ ਡੋਨਲਡ ਟਰੰਪ ਉੱਥੇ ਬੈਠੇ ਸੀਗੇ, ਜਿਵੇਂ ਦੁਬਕ ਕੇ ਬੈਠੇ ਸੀ ਡੋਨਲਡ ਟਰੰਪ, ਕਿ ਈਲਨ ਮਸਕ, ਕਈਆਂ ਨੇ ਤਾਂ ਉਹਨੂੰ ਲੈ ਕੇ ਮੀਮਸ ਬੜੀਆਂ ਬਣੀਆਂ ਸੋਸ਼ਲ ਮੀਡੀਆ 'ਤੇ, ਕਹਿੰਦੇ ਦ ਪ੍ਰੈਜ਼ੀਡੈਂਟ ਆਫ ਦਾ ਯੂ ਐਸ ਇਜ਼ ਸਪੀਕਿੰਗ ਟੂ ਦਾ ਮੀਡੀਆ ਵਾਈਲ ਦਾ ਵਾਈਸ ਪ੍ਰੈਜ਼ੀਡੈਂਟ ਇਜ਼ ਸਿਟਿੰਗ ਇਨ ਦਾ ਚੇਅਰ।
ਤੁਸੀਂ ਮੀਮ ਛੱਡੋ ਵਿਜੇ ਜੀ, ਟਾਈਮ ਮੈਗਜ਼ੀਨ ਨੇ, ਟਾਈਮ ਮੈਗਜ਼ੀਨ ਨੇ ਆਪਣੇ ਕਵਰ ਦੇ ਉੱਤੇ ਈਲਨ ਮਸਕ ਦੀ ਫੋਟੋ ਛਾਪੀ ਹੈ, ਤੇ ਉਹ ਰੈਜ਼ੋਲੂਟ ਡੈਸਕ ਦੇ ਉੱਤੇ, ਜਿਹੜਾ ਡੋਨਲਡ ਟਰੰਪ ਦਾ ਜਿਹੜਾ ਰਾਸ਼ਟਰਪਤੀ ਦਾ ਡੈਸਕ ਹੁੰਦਾ ਓਵਲ ਆਫਿਸ ਦੇ ਵਿੱਚ, ਉਹਦੇ ਉੱਤੇ ਬੈਠੇ ਨੇ, ਪਿੱਛੇ ਪੂਰੀ ਰੈੱਡ ਬੈਕਗਰਾਉਂਡ ਆ। ਇਹਦੇ ਬਾਰੇ ਜਦੋਂ ਪੁੱਛਿਆ ਗਿਆ ਡੋਨਲਡ ਟਰੰਪ ਨੂੰ, ਤੇ ਕਹਿੰਦੇ ਟਾਈਮ ਮੈਗਜ਼ੀਨ ਆਰ ਦੇ ਸਟਿਲ ਇਨ
ਬਿਜ਼ਨਸ,
ਮੈਨੂੰ ਪਤਾ ਨਹੀਂ ਇਹਦੇ ਬਾਰੇ। ਤੇ ਜਦੋਂ ਟਾਈਮ ਮੈਗਜ਼ੀਨ ਨੇ ਡੋਨਲਡ ਟਰੰਪ ਨੂੰ ਪਰਸਨ ਆਫ ਦਾ ਈਅਰ ਕਿਹਾ ਸੀ, ਉਦੋਂ ਕਹਿੰਦੇ ਸੀ ਦੇ ਆ ਵੈਰੀ ਬਿਊਟੀਫੁਲ, ਦੇ ਆ ਵੈਰੀ, ਬੜੀ ਤਾਰੀਫ ਕਰਦੇ ਸੀ, ਤੇ ਹੁਣ ਜਦੋਂ ਉਹਨਾਂ ਨੇ ਇਦਾਂ ਕੀਤਾ, ਕਹਿੰਦੇ ਅੱਛਾ ਉਹ ਹੈਗੀ ਟਾਈਮ ਮੈਗਜ਼ੀਨ, ਮੈਨੂੰ ਤਾਂ ਪਤਾ ਵੀ
ਲੋਕੀ ਪੜ੍ਹਦੇ ਵੀ
ਆ।
ਵਾਸੂ ਜੀ, ਪ੍ਰੋਗਰਾਮ ਤਾਂ ਇੱਕ ਕੰਪਨੀ ਹੈਗੀ ਪੈਸੀਫਿਕ ਫਿਊਚਰ ਐਨਰਜੀ,
ਹਾਂਜੀ,
ਇਹਨਾਂ ਨੇ ਪ੍ਰੋਗਰਾਮ ਇਹ ਬਣਾਇਆ ਸੀ ਕਿ ਕਿਟੀਮੈਟ ਤੋਂ ਤਕਰੀਬਨ 30 ਕਿਲੋਮੀਟਰ ਨੌਰਥ ਵਾਲੇ ਪਾਸੇ ਇਹਨਾਂ ਨੇ ਰਿਫਾਇਨਰੀ ਲਾਉਣੀ ਸੀ ਆਇਲ ਦੀ। ਅਕਸਰ ਇੱਥੇ ਗੱਲ ਕਈ ਸੁਣਨ ਵਾਲੇ ਵੀ ਕਰਦੇ ਨੇ ਨਾ, ਵੀ ਆਪਾਂ ਰਿਫਾਇਨਰੀ ਕਿਉਂ ਨਹੀਂ ਲਾਉਂਦੇ ਇੱਥੇ, ਜੇ ਕੱਚਾ ਤੇਲ ਅਲਬਰਟਾ ਦੇ ਵਿੱਚ ਹੈਗਾ, ਉਹਨੂੰ ਰਿਫਾਈਨ ਕਰਕੇ ਇੱਥੇ ਆਪਾਂ ਕਿਉਂ ਨਹੀਂ ਭੇਜਦੇ। ਐਡਮਿੰਟਨ ਦੇ ਵਿੱਚ ਰਿਫਾਇਨਰੀ ਹੈਗੀ ਆ, ਪ੍ਰਿੰਸ ਜਾਰਜ ਦੇ ਵਿੱਚ ਇੱਕ ਛੋਟੀ ਜਿਹੀ ਰਿਫਾਇਨਰੀ ਇੱਥੇ ਹੈਗੀ ਆ, ਬਰਨਬੀ ਦੇ ਵਿੱਚ ਰਿਫਾਇਨਰੀ ਆ, ਪਰ ਜਿੰਨੀਆਂ ਸਾਡੀਆਂ ਇੱਥੇ ਜ਼ਰੂਰਤਾਂ ਨੇ ਉਹਦੇ ਲਈ ਉਹ ਉੰਨੀ ਰਿਫਾਈਨਿੰਗ ਕਪੈਸਿਟੀ ਉਹਦੀ ਹੈ, ਨੇੜੇ ਤੇੜੇ ਵੀ ਨਹੀਂ ਹੈਗੀ, ਥੋੜ੍ਹੀ ਜਿਹੀ ਕਪੈਸਿਟੀ ਆ ਉਹਦੀ। ਜਿਹੜੀ ਰਿਫਾਈਨਰੀ ਇਹਨਾਂ ਦੇ ਤਜਵੀਜ਼ ਸੀਗੀ, ਇਹ 200,000 ਬੈਰਲ ਰੋਜ਼ਾਨਾ ਰਿਫਾਈਨਡ ਪ੍ਰੋਡਕਟਸ ਦੇ ਇਸ ਰਿਫਾਈਨਰੀ ਨੇ ਤਿਆਰ ਕਰਨੇ ਸੀ, ਜਿਹੜੀ ਕਿ ਪੈਸੀਫਿਕ ਫਿਊਚਰ ਐਨਰਜੀ ਵਾਲਿਆਂ ਨੇ ਕਿਟੀਮੈਟ ਲਾਗੇ ਰਿਫਾਈਨਰੀ ਲਾਉਣੀ ਸੀ। ਇਸ ਪ੍ਰੋਜੈਕਟ ਦੀ ਵਾਸੂ ਜੀ ਗੱਲ ਚੱਲਦੇ ਤਕਰੀਬਨ 10-12 ਸਾਲ ਹੋ ਗਏ। 2014 ਦੇ ਵਿੱਚ ਜਦੋਂ ਕੰਜ਼ਰਵੇਟਿਵ ਦੀ ਸਰਕਾਰ ਸੀਗੀ, ਉਦੋਂ ਕੰਜ਼ਰਵੇਟਿਵ ਕੈਬਨਿਟ ਮੰਤਰੀ ਸਟੋਕਵੈਲ ਡੇ, ਉਹਨਾਂ ਨੇ ਇਸ ਪ੍ਰੋਜੈਕਟ ਨੂੰ ਐਂਡੋਰਸ ਵੀ ਕੀਤਾ ਸੀ। ਇਹ ਉਹੀ ਸਮਾਂ ਸੀ ਜਦੋਂ ਐਲਬਰਟਾ ਤੋਂ ਆਉਂਦੀ ਨਾਰਦਰਨ ਗੇਟਵੇ ਪਾਈਪਲਾਈਨ, ਉਸ ਨੂੰ ਲੈ ਕੇ ਬੜੀ ਮੁਖਾਲਫਤ ਚੱਲਦੀ ਪਈ ਸੀ। ਸੋ ਜਿਹੜੀ ਇਹ ਰਿਫਾਈਨਰੀ ਜੇ ਲੱਗ ਜਾਂਦੀ ਤਾਂ ਇਹਨੂੰ ਕੱਚਾ ਤੇਲ ਕਿੱਥੋਂ ਆਉਣਾ ਸੀ? ਜੋ ਇੱਕ ਕਹਿ ਲਓ ਸਿੱਧੀ ਪੱਧਰੀ ਕੈਲਕੂਲੇਸ਼ਨ, ਉਹ ਤਾਂ ਇਹ ਸੀ ਕਿ ਨਾਰਦਰਨ ਗੇਟਵੇ ਪਾਈਪਲਾਈਨ ਰਾਹੀਂ ਤੇਲ ਆਏਗਾ, ਉਸ ਕੱਚੇ ਤੇਲ ਨੂੰ ਇਸ ਰਿਫਾਈਨਰੀ ਦੇ ਵਿੱਚ ਰਿਫਾਈਨ ਕਰ ਲਿਆ ਜਾਏਗਾ। ਪਰ ਇਸ ਕੰਪਨੀ ਨੇ ਵਾਸੂ ਜੀ ਇੱਕ ਬੈਕਅਪ ਪਲਾਨ ਵੀ ਰੱਖਿਆ ਹੋਇਆ ਸੀ ਕਿ ਜੇ ਅਸੀਂ ਫਿਰ ਰੇਲ ਗੱਡੀ ਰਾਹੀਂ ਤੇਲ ਲੈ ਆਵਾਂਗੇ, ਫਿਰ ਕੰਸਰਨ ਆਉਂਦਾ ਵੀ ਰੇਲ ਗੱਡੀ ਰਾਹੀਂ ਜੇ ਆਇਲ ਸਪਿਲਸ ਹੋ ਜਾਣ, ਲੋਕਾਂ ਨੂੰ ਕਿਊਬੈਕ ਵਾਲੀ ਉਹ ਬੜੀ ਦਰਦਨਾਕ ਲੈਕ ਮੈਗੈਂਟਿਕ ਵਾਲੀ ਘਟਨਾ ਚੇਤੇ ਆ ਜਾਂਦੀ ਹੈ, ਆਈ ਬਿਲੀਵ 2012 ਦੇ ਵਿੱਚ ਉਹ ਵਾਪਰੀ ਸੀ, ਜਦੋਂ ਪੂਰੇ ਦਾ ਪੂਰਾ ਸ਼ਹਿਰ ਸੜ ਗਿਆ ਸੀ, ਤੇਲ ਜਾਂਦੀ ਇੱਕ ਟ੍ਰੇਨ ਡੀਰੇਲ ਹੋ ਗਈ ਸੀ। ਇਹਨਾਂ ਨੇ ਉਹਦਾ ਵੀ ਤੋੜ ਲੱਭ ਲਿਆ ਸੀ ਕਿ ਜੇ ਆਇਲ ਸਪਿਲ ਦਾ ਖਤਰਾ ਹੈ, ਕਹਿੰਦੇ ਸਾਡੇ ਕੋਲ ਟੈਕਨੋਲੋਜੀ ਐਗਜ਼ਿਸਟ ਕਰਦੀ ਹੈ, ਉਹ ਵੀ ਅਸੀਂ ਕੰਸਰਨ ਤੁਹਾਡਾ ਐਡਰੈਸ ਕਰ ਦਿੰਦੇ ਹਾਂ। ਤਰੀਕਾ ਕੀ ਸੀ ਉਹ?
ਸੋ ਕਹਿੰਦੇ ਨੀਅਰ ਸੋਲਿਡ ਫਾਰਮ ਦੇ ਵਿੱਚ, ਨੀਅਰ ਸੋਲਿਡ ਨੀਟ ਪਿਟ, ਕਹਿੰਦੇ ਅਸੀਂ ਇਸ ਫਾਰਮ ਦੇ ਵਿੱਚ ਉੱਥੋਂ ਵਿਟਾਮਿਨ ਲੈ ਕੇ ਆਵਾਂਗੇ, ਤੇ ਉਹਦੇ ਨਾਲ ਕਹਿੰਦੇ ਸਪਿਲ ਦਾ ਖਤਰਾ ਕੋਈ ਨਹੀਂ ਹੋਏਗਾ, ਤੇ ਇੱਥੇ ਲਿਆ ਕੇ ਫਿਰ ਉਹਨੂੰ ਅਸੀਂ ਰਿਫਾਈਨ ਕਰਾਂਗੇ।
ਸੁਣਨ ਦਾ ਇਹ ਕਹਿਣਾ ਸੀ ਵੀ ਜਿਵੇਂ ਪੀਨਟ ਬਟਰ ਹੁੰਦਾ, ਜਿਹੋ ਜਿਹੀ ਉਹਦੀ ਕੰਸਿਸਟੈਂਸੀ ਹੁੰਦੀ ਆ, ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਕੰਸੋਲੀਡੇਟ ਕਰਕੇ, ਜਿਵੇਂ ਉਹਦੀ ਨਾ ਬ੍ਰਿਕਸ ਦੇ ਤੌਰ 'ਤੇ ਇੱਕ ਉਹਦੇ ਪੈਕੇਟ ਬਣਾ ਕੇ, ਕਿ ਜੇ ਮੰਨ ਲਓ ਕੋਈ ਸਪਿਲ ਹੁੰਦੀ ਹੈ, ਐਜ਼ ਇਨ ਜੇ ਕੋਈ ਇਹ ਖਿੱਲਰ ਜਾਂਦਾ ਪ੍ਰੋਡਕਟ, ਤਾਂ ਜਿਹੜੇ ਉਹ ਪੈਕੇਟਸ ਬਣੇ ਹੋਣਗੇ, ਹੈਗਾ ਉਹ ਕੱਚਾ ਤੇਲ, ਪਰ ਉਹਨੂੰ ਇਸ ਹਿਸਾਬ ਦੇ ਨਾਲ ਕੰਸੋਲੀਡੇਟ ਕਰ ਲਿਆ ਕਿ ਉਹਦੇ ਪੈਕੇਟਸ ਬਣੇ ਹੋਏ ਨੇ, ਉਹਨਾਂ ਨੂੰ ਸਮੇਟਣਾ ਅਤੇ ਚੱਕਣਾ ਈਜ਼ੀ ਆ, ਉਹ ਫੈਲ ਕੇ ਪਾਣੀ ਦੇ ਵਿੱਚ ਅਤੇ ਵਾਤਾਵਰਨ ਨੂੰ ਖਰਾਬ ਨਹੀਂ ਕਰੇਗਾ।
ਸੋਲਿਡ ਸਟੋਨ ਸਪਿਲ,
ਸੋ ਹਾਂ ਰਾਈਟ, ਇਹਨਾਂ ਦੀ ਉੱਥੇ ਵੀ ਉਹ ਵੀ ਪੇਸ਼ ਨਹੀਂ ਚੱਲੀ।
ਯਾ ਸੋ ਇਹਨਾਂ ਦੀ ਵਿਜੇ ਜੀ ਉਹੀ ਚੱਕਰ ਇਹ ਸੀਗਾ ਕਿ ਇਹਨਾਂ ਨੇ ਪਹਿਲਾਂ ਅਰਜ਼ੀ ਲਗਾਈ ਸੀ ਪੁਰਾਣਾ ਜਿਹੜਾ ਸਾਡਾ ਕੈਨੇਡੀਅਨ ਐਨਵਾਇਰਮੈਂਟਲ ਅਸੈਸਮੈਂਟ ਐਕਟ ਸੀ ਉਹਦੇ ਤਹਿਤ, ਕਿ ਦੇਖੋ ਐਨਵਾਇਰਮੈਂਟਲ ਕਲੀਅਰੈਂਸਿਸ ਲੈਣੀਆਂ ਪੈਂਦੀਆਂ ਨੇ, ਤੇ ਮੇਨ ਅੜਿੱਕਾ ਅਜਿਹੇ ਪ੍ਰੋਜੈਕਟਸ ਦੇ ਵਿੱਚ ਉਹੀ ਬਣਿਆ ਕਰਦੀਆਂ ਨੇ, ਤੇ ਦੂਸਰੀ ਚੀਜ਼ ਹੁੰਦੀ ਹੈ ਜੋ ਫਸਟ ਨੇਸ਼ਨਸ ਵੱਲੋਂ ਮੁਖਾਲਫਤ ਕੀਤੀ ਜਾਂਦੀ ਹੈ।
ਹਾਂਜੀ,
ਸੋ ਜਿਹੜੀ ਐਨਵਾਇਰਮੈਂਟਲ ਕਲੀਅਰੈਂਸ ਵਾਸਤੇ ਅਰਜ਼ੀ ਲਗਾਈ ਸੀ, ਉਹ ਲਗਾਈ ਸੀ ਕੈਨੇਡੀਅਨ ਐਨਵਾਇਰਮੈਂਟਲ ਅਸੈਸਮੈਂਟ ਐਕਟ ਦੇ ਤਹਿਤ। 2019 ਦੇ ਵਿੱਚ ਸਰਕਾਰ ਨੇ, ਲਿਬਰਲ ਸਰਕਾਰ ਨੇ ਇਹ ਕਾਨੂੰਨ ਬਦਲ ਦਿੱਤਾ, ਇਹਦੀ ਥਾਂ ਤੇ ਲਿਆ ਕੇ ਆਏ ਇੰਪੈਕਟ ਅਸੈਸਮੈਂਟ ਐਕਟ, ਜਿਹਨੂੰ ਹੁਣ ਪੀਅਰ ਪੋਲੀਅਵ ਕਹਿ ਰਹੇ ਨੇ, ਉਹ ਰਿਪੀਲ ਕਰਨਗੇ। ਸੋ ਜਦੋਂ ਇਹਨਾਂ ਦੀ ਅਰਜ਼ੀ ਪਿਛਲੇ ਐਕਟ ਦੇ ਤਹਿਤ ਲੱਗੀ ਹੋਈ ਸੀ, ਉਸ ਤੋਂ ਬਾਅਦ ਇਹਨਾਂ ਨੂੰ ਇਹ ਕਿਹਾ ਗਿਆ ਵੀ ਹੁਣ ਤੁਸੀਂ ਨਵੇਂ ਐਕਟ ਦੇ ਤਹਿਤ ਆਪਣੀ ਅਰਜ਼ੀ ਦੁਬਾਰਾ ਤੋਂ ਲਗਾਓ, ਵੀ ਜੇ ਉਹਦੇ ਵਿੱਚ ਤੁਸੀਂ ਅਪਡੇਟ ਵਗੈਰਾ ਕਰਦੇ ਹੋ ਉਹ ਨਾ ਕਾਫੀ ਹੋਣਗੀਆਂ, ਤੇ ਇਹ ਥੋੜੇ ਉਕਤਾ ਗਏ ਸਨ ਪੈਸੀਫਿਕ ਫਿਊਚਰ ਐਨਰਜੀ ਵਾਲੇ, ਤੇ ਇਹਨਾਂ ਨੂੰ ਪੁੱਛਿਆ ਗਿਆ ਏਜੰਸੀ ਵੱਲੋਂ ਬਾਰ ਬਾਰ, ਇੰਪੈਕਟ ਅਸੈਸਮੈਂਟ ਏਜੰਸੀ ਵੱਲੋਂ,
ਕੀ ਚੱਲ ਰਿਹਾ,
ਤੁਹਾਡਾ ਚੱਲ ਕੀ ਰਿਹਾ? ਇਹ ਕਹਿੰਦੇ ਜੀ ਅਸੀਂ ਆਪਣਾ ਜਿਹੜਾ ਪ੍ਰੋਜੈਕਟ ਹੈਗਾ ਉਹਨੂੰ ਅਸੀਂ ਹੋਲਡ ਤੇ ਪਾਇਆ ਹੋਇਆ, ਉਹਨੂੰ ਸਸਪੈਂਡ ਕੀਤਾ ਹੋਇਆ, ਤੇ ਇਹ ਇਹਨਾਂ ਨੇ ਗੱਲਬਾਤ ਕੀਤੀ ਸੀ ਅਗਸਤ ਦੇ ਵਿੱਚ। ਅਗਸਤ ਵਿੱਚ ਇਹਨਾਂ ਨੇ ਈਮੇਲ ਲਿਖੀ ਸੀ ਇੰਪੈਕਟ ਅਸੈਸਮੈਂਟ ਏਜੰਸੀ ਨੂੰ ਕਿ ਅਸੀਂ ਆਪਣਾ ਪ੍ਰੋਜੈਕਟ ਜੀ ਹੁਣ ਇਸ ਵੇਲੇ ਇਟਸ ਸਸਪੈਂਡਡ ਫੋਰ ਨਾਓ, ਤੇ ਉਸ ਤੋਂ ਬਾਅਦ ਉਹਨਾਂ ਨੇ ਹੋਰ ਚਿੱਠੀਆਂ ਪਾਈਆਂ ਇੰਪੈਕਟ ਅਸੈਸਮੈਂਟ ਏਜੰਸੀ ਨੇ ਵੀ ਦੱਸੋ 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 ਵੀ ਤੁਸੀਂ ਕਾਗਜ਼ ਨਹੀਂ ਭੇਜ ਰਹੇ,
ਇਹਨਾਂ ਨੇ ਕੰਮ ਹੀ ਨਿਬੇੜਤਾ।
ਫਿਰ ਇਹਨਾਂ ਨੇ ਦਸੰਬਰ 3 ਨੂੰ ਇਹਨਾਂ ਚਿੱਠੀ ਲਿਖਤੀ, ਕਹਿੰਦੇ ਵੀ ਅਸੀਂ ਆਪਣਾ ਜਿਹੜਾ ਪ੍ਰੋਜੈਕਟ ਆ, ਜਿਹੜੀ ਆਪਣੀ ਐਪਲੀਕੇਸ਼ਨ ਆ ਇਨਵਾਇਰਮੈਂਟਲ ਕਲੀਅਰੈਂਸ ਵਾਲੀ, ਵੀ ਆਰ ਹੇਅਰ ਬਾਏ ਟਰਮੀਨੇਟਿੰਗ ਇਟ, ਅਸੀਂ ਆਪਣੀ ਅਰਜ਼ੀ ਹੀ ਵਾਪਸ ਲੈ ਰਹੇ ਹਾਂ, ਵੀ ਤੁਸੀਂ ਸਾਨੂੰ ਕਲੀਅਰੈਂਸ ਦੇਣੀ ਤਾਂ ਹੈ ਨਹੀਂ
ਜੀ। ਵਾਸੂ ਜੀ, ਇਹਨਾਂ ਨੇ ਜਿਹੜਾ ਤੇਲ ਹੈਗਾ ਉਹ ਭੇਜਣਾ ਸੀਗਾ ਏਸ਼ੀਅਨ ਕੰਟਰੀਜ਼ ਨੂੰ ਭੇਜਣਾ ਸੀ ਇੱਥੋਂ ਰਿਫਾਈਨ ਕਰਕੇ, ਅਤੇ 2 ਲੱਖ ਬੈਰਲ ਦੀ ਰੋਜ਼ਾਨਾ ਕਪੈਸਿਟੀ ਵਾਲੀ ਇਹ ਰਿਫਾਈਨਰੀ ਬਣ ਸਕਦੀ ਸੀ। ਜਿਹੜੀ ਰਿਫਾਈਨਰੀ ਇੱਥੇ ਆ ਪਾਰਕਲੈਂਡ ਵਾਲੀ ਬਰਨਬੀ ਵਿੱਚ ਰਿਫਾਈਨਰੀ ਆ, ਉਹਦੀ ਰਿਫਾਈਨਿੰਗ ਕਪੈਸਿਟੀ ਮੈਂ ਹੁਣੇ ਦੇਖ ਕੇ ਹਟਿਆ, ਇਟਸ ਅਬਾਊਟ 55,000 ਬੈਰਲਸ ਪਰ ਡੇ। ਅਤੇ ਜਿਹੜੀ ਆਪਣੀ ਕੈਨੇਡਾ ਦੀ ਸਭ ਤੋਂ ਵੱਡੀ ਰਿਫਾਈਨਰੀ ਹੈਗੀ ਆ ਨਿਊ ਬ੍ਰੰਜ਼ਵਿਕ ਦੇ ਵਿੱਚ, ਇਰਵਿੰਗ ਰਿਫਾਈਨਰੀ, ਉਹਦੀ ਚੈੱਕ ਕਰ ਲੈਂਦੇ ਹਾਂ ਕਿੰਨੀ ਕਪੈਸਿਟੀ ਆ।
ਸੋ 50,000 ਹੈਗੀ ਆ ਬਰਨਬੀ ਵਾਲੀ ਦੀ,
55,000,
ਅਤੇ ਇਹਨਾਂ ਨੇ ਤਕਰੀਬਨ 2 ਲੱਖ ਬੈਰਲਸ ਪਰ ਡੇ ਆਫ ਰਿਫਾਈਨ ਪ੍ਰੋਡਕਟਸ ਬਣਾਉਣੇ ਸੀ।
ਕੈਨੇਡਾ ਦੀ ਸਭ ਤੋਂ ਵੱਡੀ ਰਿਫਾਈਨਰੀ ਇਰਵਿੰਗ ਆਇਲ ਰਿਫਾਈਨਰੀ ਹੈ ਸੇਂਟ ਜੌਨ ਨਿਊ ਬ੍ਰੰਜ਼ਵਿਕ ਦੇ ਵਿੱਚ, ਉਹਦੀ ਰੋਜ਼ਾਨਾ ਰਿਫਾਈਨਿੰਗ ਕਪੈਸਿਟੀ 3,20,000 ਬੈਰਲਸ ਆ। ਸੋ ਇਹ ਦੂਜੀ ਸਭ ਤੋਂ ਵੱਡੀ ਰਿਫਾਈਨਰੀ ਕੈਨੇਡਾ ਦੇ ਵਿੱਚ ਹੋ ਸਕਦੀ ਸੀ, ਯਾ
ਵਰਲਡ ਦੀ ਸਭ ਤੋਂ ਵੱਡੀ ਰਿਫਾਈਨਰੀ ਜਾਮਨਗਰ ਵਾਲੀ ਆ,
ਰਿਲਾਇੰਸ ਵਾਲੀ,
ਤੇ ਉੱਥੇ ਮੈਂ ਕਿਹਾ 1 ਮਿਲੀਅਨ ਬੈਰਲਸ ਪਰ ਡੇ ਦੀ
ਉਹ ਫਿਰ ਬਾਕੀ ਜਿਹੜੀਆਂ ਇਨਵਾਇਰਮੈਂਟਲ ਚੀਜ਼ਾਂ ਚੂਜ਼ਾਂ ਉਹਨਾਂ ਨੂੰ ਨਾ ਇੰਨਾ ਵੇਖਦੇ,
ਪਰਵਾਹ ਨਹੀਂ ਕਰਦੇ,
ਪਰਵਾਹ ਨਹੀਂ ਕਰਦੇ। ਉੱਥੋਂ ਜਿਹੜਾ ਪਿਛਲੇ ਦਿਨ ਰਿਪੋਰਟ ਨਹੀਂ ਆਈ ਸੀ, ਮੈਂ ਕੱਲ੍ਹ ਮਾੜਾ ਜਿਹਾ ਜ਼ਿਕਰ ਵੀ ਕੀਤਾ ਉਹਦਾ, ਐਂਡ ਆਈ ਰਿਮੈਂਬਰ ਤੁਸੀਂ ਇੱਕ ਦਿਨ ਸ਼ਾਮ ਵਾਲੇ ਸ਼ੋਅ 'ਚ ਪੂਰੇ ਵਿਸਥਾਰ ਸਹੀ ਤੋਂ ਰਿਪੋਰਟ ਸਾਂਝੀ ਕੀਤੀ ਸੀ ਕਿ ਜਿਹੜਾ ਤੇਲ ਹੈਗਾ ਉਹ ਰਸ਼ੀਆ ਦਾ ਤੇਲ ਸਮੁੰਦਰੀ ਬੇੜਿਆਂ 'ਤੇ ਜਾ ਕੇ ਭਾਰਤ ਦੇ ਵਿੱਚ ਰਿਫਾਈਨ ਹੁੰਦਾ ਰਿਹਾ, ਭਾਰਤ ਤੋਂ ਤੇਲ ਉਹ ਰਿਫਾਈਨ ਹੋ ਕੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ ਆ ਕੇ ਵਿਕਦਾ ਰਿਹਾ, ਇੱਥੇ ਅਸੀਂ ਆਪਣੀ ਗੱਡੀਆਂ 'ਚੋਂ ਤੇਲ ਪਵਾਉਂਦੇ ਰਹੇ ਹਾਂ, ਆਲ ਆਫ ਇਟ, ਜਦੋਂ ਕਿ ਇੰਨਾ ਜ਼ਿਆਦਾ ਹੋਰ ਰੱਫੜ ਪਿਆ ਹੋਇਆ। ਅਤੇ ਉਹ ਜਿਹੜੇ ਸਮੁੰਦਰੀ ਬੇੜੇ ਉਹ ਤੇਲ ਨੂੰ ਟ੍ਰਾਂਸਫਰ ਕਰਦੇ ਸੀ, ਇੱਦਾਂ ਤਾਂ ਨਹੀਂ ਹੈ ਵੀ ਅਮੈਰੀਕਨ ਐਸਟੈਬਲਿਸ਼ਮੈਂਟ ਨੂੰ ਪਤਾ ਨਹੀਂ ਸੀ। ਜੋ ਬਾਈਡਨ ਨੇ ਵੀ ਆਪਣੀ ਐਡਮਿਨਿਸਟ੍ਰੇਸ਼ਨ ਦੇ ਐਨ ਅਖੀਰਲੇ ਦਿਨਾਂ ਦੇ ਵਿੱਚ ਫਿਰ ਉਹ ਜਿਹੜੇ ਸਮੁੰਦਰੀ ਬੇੜੇ ਸੀ ਉਹਨਾਂ ਦੇ ਉੱਪਰ ਵੀ ਸੈਂਕਸ਼ਨਸ ਲਗਾਈਆਂ ਸੀਗੀਆਂ।
ਸੋ ਹੁਣ ਤੁਸੀਂ ਦੇਖੋ ਵੀ ਸਾਡੀਆਂ ਸਾਰੀਆਂ ਹੀ ਸਰਕਾਰਾਂ, ਪ੍ਰੋਵਿੰਸ਼ੀਅਲ ਵੀ, ਫੈਡਰਲ ਵੀ, ਉਹ ਕਹੀ ਜਾਂਦੇ ਹੁਣ ਅਸੀਂ ਆਪਣੇ ਜਿਹੜੇ ਰਿਸੋਰਸ ਨਾਲ ਸੰਬੰਧਿਤ ਰਿਸੋਰਸਿਸ ਨਾਲ ਸੰਬੰਧਿਤ ਪ੍ਰੋਜੈਕਟਸ ਨੇ ਅਸੀਂ ਫਾਸਟ ਟਰੈਕ ਕਰਨੇ ਨੇ, ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਵੀ ਕੁਝ ਪ੍ਰੋਜੈਕਟਸ ਵਾਸਤੇ ਅਸੀਂ ਨਹੀਂ ਕਰਾਇਆ ਕਰਾਂਗੇ। ਸਟੀਵਨ ਗਿਲਬੋ ਜਿਹੜੇ ਹੁਣ ਮਾਰਕ ਕਾਰਨੀ ਨੂੰ ਐਂਡੋਰਸ ਕਰ ਰਹੇ ਨੇ, ਮਾਰਕ ਕਾਰਨੀ ਜਿਹੜੇ ਕਹਿੰਦੇ ਕਾਰਬਨ ਟੈਕਸ ਰਿਪਲੇਸ ਕਰ ਦੇਣਾ। ਸੋ ਕਿਸ ਤਰ੍ਹਾਂ ਸੁਰ ਬਦਲੇ ਹੋਏ ਨੇ, ਆਈ ਐਮ ਸ਼ੋਰ ਕਿ ਜੇ ਮੌਜੂਦਾ ਪੋਲੀਟੀਕਲ ਇਨਵਾਇਰਮੈਂਟ ਦੇ ਵਿੱਚ ਇਹਨਾਂ ਦੀ ਇਸ ਤਰ੍ਹਾਂ ਦੀ ਐਪਲੀਕੇਸ਼ਨ ਵਗੈਰਾ ਹੁੰਦੀ, ਇਹ ਪਾਸ ਹੋ ਜਾਣੀ ਸੀ। ਮੈਨੂੰ ਲੱਗਦਾ ਗਲਤੀ ਕਰਕੇ ਜਿਹੜਾ ਇਹਨਾਂ 3 ਦਸੰਬਰ ਨੂੰ ਆਪਣਾ ਪ੍ਰੋਜੈਕਟ ਟਰਮੀਨੇਟ ਕਰ ਲਿਆ। ਜੇ 2 ਕੁ ਮਹੀਨੇ ਹੋਰ ਰੁਕ ਜਾਂਦੇ ਤੇ ਹਵਾ ਇੱਦਾਂ ਦੀ ਬਦਲੀ ਆ 20 ਜਨਵਰੀ ਤੋਂ ਬਾਅਦ ਕਿ ਸ਼ਾਇਦ ਇਹ ਥੋੜੀ ਇੰਪੈਕਟ ਅਸੈਸਮੈਂਟ ਕਲੀਅਰੈਂਸ ਵੀ ਇਹਨਾਂ ਦੀ ਥੋੜੀ ਫਾਸਟ ਟਰੈਕ।
ਵਾਸੂ ਜੀ, ਐਂਗਸ ਰੀਡ ਵਾਲਿਆਂ ਨੇ ਅੱਜ ਸਵੇਰੇ ਇੱਕ ਸਰਵੇ ਦੇ ਨਤੀਜੇ ਸਾਂਝੇ ਕੀਤੇ ਨੇ। ਉਹ ਇਹ ਕਹਿ ਰਹੇ ਨੇ ਕਿ ਇੱਕ ਸਰਵੇ ਕੀਤਾ ਗਿਆ ਕੈਨੇਡੀਅਨਸ ਦਾ ਐਨਰਜੀ ਪਾਲਿਸੀ ਨੂੰ ਲੈ ਕੇ। ਹੁਣ ਜੋ ਇਸ ਵੇਲੇ ਹਾਲਾਤ ਬਦਲੇ ਨੇ, ਹਵਾ ਬਦਲੀ ਹੈ, ਐਨਰਜੀ ਪਾਲਿਸੀ ਪ੍ਰਤੀ ਲੋਕਾਂ ਦਾ ਰਵੱਈਆ ਵੀ ਬਦਲ ਗਿਆ। ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਅਗਸਤ 2023 ਦੇ ਵਿੱਚ ਕਿ ਡੋਮੈਸਟਿਕ ਐਨਰਜੀ ਦੇ ਉੱਪਰ ਅਸੀਂ ਜ਼ਿਆਦਾ ਰਿਲਾਈ ਕਰੀਏ ਅਤੇ ਨੋਨ ਰਿਨਿਊਏਬਲ ਇੰਟਰਨੈਸ਼ਨਲ ਸੋਰਸਿਸ 'ਤੇ ਘੱਟ ਰਿਲਾਈ ਕਰੀਏ, ਉਦੋਂ 37% ਇਹ ਗੱਲ ਮੰਨਦੇ ਸੀ। ਦਿਸ ਇਜ਼ ਅਗਸਤ ਆਫ 2023। ਫਰਵਰੀ 2025 ਦੇ ਵਿੱਚ ਇਹ ਵੱਧ ਕੇ ਹੋ ਗਿਆ 46%। ਅਤੇ ਕ੍ਰੀਏਟਿੰਗ ਇਕਨੋਮਿਕ ਗਰੋਥ, ਅਗਸਤ 2023 ਦੇ ਵਿੱਚ ਲੋਕ ਇੰਨੇ ਸੁਰਖਰੂ ਸੀ, ਇੰਨੇ ਹਵੇਸਲੇ ਸੀ, 23% ਕਹਿੰਦੇ ਸੀ ਹਾਂ ਕਰ ਲਓ ਇਕਨੋਮਿਕ ਗਰੋਥ ਕ੍ਰੀਏਟ, ਹਜੇ ਇਹ ਨੰਬਰ 43% 'ਤੇ ਪਹੁੰਚਿਆ। ਅਤੇ ਜਦੋਂ ਗੱਲ ਆਉਂਦੀ ਸੀ ਕਿ ਅਸੀਂ ਵਿੰਡ, ਸੋਲਰ ਪਾਵਰ ਜਾਂ ਨਿਊਕਲੀਅਰ ਵਰਗੇ ਅਲਟਰਨੇਟਿਵਸ ਦੇ ਵਿੱਚ ਇਨਵੈਸਟ ਕਰੀਏ, ਉਹਦਾ ਨੰਬਰ ਆਲਮੋਸਟ ਉੱਥੇ ਹੀ ਆ, ਪਰ ਰਿਡਿਊਸਿੰਗ ਕਾਰਬਨ ਐਮਿਸ਼ਨਸ, ਪ੍ਰੋਟੈਕਟਿੰਗ ਦੀ ਨੈਚੁਰਲ ਇਨਵਾਇਰਮੈਂਟ, ਅਗਸਤ 2023 ਦੇ ਵਿੱਚ 44% ਇਹਦੀ ਹਾਮੀ ਭਰਦੇ ਸੀ, ਫਰਵਰੀ 2025 ਦੇ ਵਿੱਚ ਸਿਰਫ 31% ਇਸ ਗੱਲ ਦੀ ਹਾਮੀ ਭਰਦੇ ਨੇ।
ਤੁਸੀਂ ਕਿਹਾ ਵੀ ਕੈਨੇਡੀਅਨ ਸੁਰਖਰੂ ਸੀਗੇ ਉਦੋਂ ਬਹੁਤ ਜ਼ਿਆਦਾ, ਸਾਡੀ ਸਰਕਾਰ ਵੀ ਵਿਜੇ ਜੀ ਸੁਰਖਰੂ ਸੀ। ਹੁਣ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਡਿਫੈਂਸ ਮਿਨਿਸਟਰ ਬਿਲ ਬਲੇਅਰ, ਇਹ ਸਾਰੇ ਜਣੇ ਯੂਰਪ ਗਏ ਹੋਏ ਨੇ, ਉੱਥੇ ਜਾ ਕੇ ਜਿਹੜੀ ਗੱਲਬਾਤ ਇਹਨਾਂ ਨੇ ਕੀਤੀ, ਇਹਨਾਂ ਦੌਰਾ ਹੁਣ ਖਤਮ ਹੋ ਗਿਆ, ਵਾਪਸ ਆ ਰਹੇ ਨੇ ਹੁਣ। ਉੱਥੇ ਜਾ ਕੇ ਜਾਣ ਦਾ ਮਕਸਦ ਪ੍ਰਮੁੱਖ ਤੌਰ ਤੇ ਕੀ ਸੀ ਕਿ ਵੀ ਇਧਰੋਂ ਅਮਰੀਕਾ ਵਾਲੇ ਤਾਂ ਤੰਗ ਕਰ ਰਹੇ ਨੇ, ਜਿਹੜੇ ਆਪਣੇ ਯੂਰੋਪੀਅਨ ਅਲਾਈਜ਼ ਨੇ ਉਹਨਾਂ ਨੂੰ ਲਾਮਬੰਦ ਕਰ ਲਈਏ, ਉਹਨਾਂ ਕੋਲੋਂ ਗਰੰਟੀਆਂ ਲੈ ਲਈਏ ਵੀ ਜੇ ਕੱਲ ਨੂੰ ਕੋਈ 19 ਹੁੰਦਾ ਅਮਰੀਕਾ ਵਾਲੇ ਪਾਸਿਓਂ, ਸਾਡੇ ਨਾਲ ਖੜੇ ਹੋ ਕੇ ਨਹੀਂ, ਵੀ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਵੀ ਅੱਜ ਸਾਡੇ ਖਿਲਾਫ਼ ਕਾਰਵਾਈ ਹੋ ਰਹੀ, ਕੱਲ ਨੂੰ ਤੁਹਾਡਾ ਨੰਬਰ ਵੀ ਲੱਗ ਸਕਦਾ। ਪਰ ਉੱਥੇ ਮੇਨ ਸਭ ਤੋਂ ਵੱਡਾ ਯੂਰਪ ਦਾ ਮੁਲਕ ਕਿਹੜਾ? ਜਰਮਨੀ। ਤੇ ਉੱਥੇ ਓਲਫ ਸ਼ੋਲਜ਼ ਵੀ ਮਿਲੇ ਹੋਣਗੇ। ਓਲਫ ਸ਼ੋਲਜ਼ ਨੇ ਗੱਲ ਯਾਦ ਤੱਕ ਕਰਾਈ ਹੋਏਗੀ ਕਿ ਜਦੋਂ ਸਾਨੂੰ ਰਸ਼ੀਆ ਨੇ ਤੰਗ ਕੀਤਾ ਸੀ, ਅਸੀਂ ਤੁਹਾਡੇ ਕੋਲ ਆਏ ਸੀ LNG ਮੰਗਣ ਵਾਸਤੇ,
ਤੇ ਤੁਸੀਂ
ਸਾਨੂੰ
ਹਾਈਡਰੋਜਨ ਦਾ ਲਾਰਾ ਲਾ ਕੇ
ਲਾਲੀਪੌਪ ਦੇ ਕੇ ਵਾਪਸ ਤੋਰਿਆ ਸੀ, ਵੀ ਤੁਹਾਨੂੰ ਕਲੀਨ ਹਾਈਡਰੋਜਨ ਦੇਵਾਂਗੇ, ਸਾਨੂੰ ਚਾਹੀਦੀ ਸੀ LNG। ਤੇ ਹੁਣ ਜਦੋਂ ਤੁਹਾਨੂੰ ਤੁਹਾਡੇ ਗੁਆਂਢ ਵਿੱਚ ਅਮਰੀਕਾ ਵਾਲੇ ਤੰਗ ਕਰ ਰਹੇ ਨੇ, ਤੇ ਸਾਡੇ ਕੋਲ ਆ ਗਏ ਤੁਸੀਂ ਸਾਡੀ ਮਦਦ ਮੰਗਣ ਵਾਸਤੇ। ਤੇ ਕੱਲ੍ਹ ਬਿਲ ਬਲੇਅਰ ਨੇ ਇੰਟਰਸਟਿੰਗਲੀ ਇਹ ਕਿਹਾ ਕਹਿੰਦੇ ਅਸੀਂ ਆਪਣੇ ਸਾਰੇ ਐਲਾਈਜ਼ ਨੂੰ ਅਸ਼ੋਰ ਕੀਤਾ ਹੈ ਕਿ ਅਸੀਂ ਆਪਣੇ ਮੁਲਕ ਵਾਸਤੇ ਖੜੇ ਰਹਾਂਗੇ। ਉਹ ਭਾਈ ਵਾਟਸ ਦ ਪੁਆਇੰਟ ਕਿ ਇਹ ਹੁੰਦਾ ਵੀ ਜੇ ਸਾਨੂੰ ਜਰਮਨੀ ਨੇ, ਫਰਾਂਸ ਨੇ, ਯੂਕੇ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਉਹਨਾਂ ਨੇ ਅਸ਼ੋਰ ਕੀਤਾ ਸਾਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਫਿਰ ਤਾਂ ਖਬਰ ਸੀ, ਉਹ ਗੱਲ ਸੀ
ਆਪਣੇ ਵਾਸਤੇ ਵੀ ਆਪਣੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ।
ਤੇ ਜੇ ਸਾਡਾ ਡਿਫੈਂਸ ਮਿਨਿਸਟਰ ਹੀ ਸਾਡੇ ਨਾਲ ਨਹੀਂ ਖੜਾ, ਸਾਡੇ ਮੁਲਕ ਦੀ ਰਾਖੀ ਵਾਸਤੇ ਨਹੀਂ ਖੜਾ ਹੋਏਗਾ, ਫਿਰ ਹੋਰ ਕਿਤੋਂ
ਉਮੀਦ ਰੱਖੀ
ਰਾਈਟ। ਸੋ ਡਿਫੈਂਸ ਮਿਨਿਸਟਰ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਗਰੰਟੀ ਦਿੱਤੀ ਅਸੀਂ ਆਪਣੇ ਮੁਲਕ ਲਈ ਖੜੇ ਹਾਂ। ਵੈਰੀ ਨਾਈਸ, ਵੱਡੀ ਉਪਲਬਧੀ ਹੈ।
ਓ ਮੈਨ, ਚਲੋ ਦੇਖਦੇ ਹਾਂ। ਬਸ ਵੀ ਤਬਦੀਲੀਆਂ ਬਹੁਤ ਤੇਜ਼ੀ ਨਾਲ ਆ ਰਹੀਆਂ ਨੇ ਦੁਨੀਆ ਭਰ ਦੇ ਵਿੱਚ। ਬਾਏ ਦ ਵੇ ਹੁਣੇ ਹੁਣੇ ਖਬਰ ਇੱਕ ਹੋਰ ਆ ਰਹੀ ਹੈ, ਡੋਨਲਡ ਟਰੰਪ ਨੇ ਜਿਹੜੇ ਟੌਪ US ਹੈਲਥ ਅਫੀਸ਼ੀਅਲ ਵਜੋਂ ਪਿੱਕ ਕੀਤੇ ਸੀ ਰੋਬਰਟ ਐਫ ਕੈਨੇਡੀ ਜੂਨੀਅਰ, ਉਹ ਵੀ ਕਨਫਰਮ ਹੋ ਗਏ ਨੇ।
ਹੋ ਗਏ ਨੇ
ਜਸਟ ਨਾਓ। ਸੋ ਉਹਨਾਂ ਦੀਆਂ ਵੀ ਜਿਹੜੀਆਂ ਹੈਲਥ ਨੂੰ ਲੈ ਕੇ ਪੋਲਿਸੀਜ਼, ਜਿਹੜੀ ਉਹ ਗੱਲ ਕਹਿੰਦੇ ਨੇ ਵੀ ਅਮਰੀਕਾ ਦੇ ਵਿੱਚ ਮੋਟਾਪੇ ਦੀ ਦਰ ਘਟਾਉਣੀ ਆ, ਚਲੋ ਠੀਕ ਆ, ਪਰ ਜਿਸ ਤਰ੍ਹਾਂ ਦਾ ਉਹਨਾਂ ਦਾ ਵੈਕਸੀਨ ਨੂੰ ਲੈ ਕੇ ਸਟਾਂਸ ਆ, ਜੋ ਕੁਝ ਅਨਪਰੂਵਨ ਹੈਲਥ ਸੰਬੰਧੀ ਥਿਉਰੀਜ਼ ਨੂੰ ਉਹ ਪ੍ਰੋਪੋਗੇਟ ਕਰਦੇ ਨੇ, ਵੈਕਸੀਨ ਸੰਬੰਧੀ ਜੋ ਉਹਨਾਂ ਦਾ ਸਟੈਂਸ ਰਿਹਾ ਉਹਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਸੀ ਉਹ ਹਜੇ ਦੇਖ ਲਓ। ਤੁਲਸੀ ਗਾਬਰਟ ਕੱਲ੍ਹ ਹੋ ਗਏ ਕਨਫਰਮ, ਕੈਸ਼ ਪਟੇਲ ਵਾਲਾ ਕੰਮ ਹਜੇ ਅੜਿਆ ਹੋਇਆ। ਕੈਸ਼ ਪਟੇਲ ਆਈ ਥਿੰਕ ਇਜ਼ ਯੈਟ ਟੂ ਬੀ ਕਨਫਰਮਡ, ਹੀ ਹੈਜ਼ਨਟ ਬੀਨ ਕਨਫਰਮਡ ਐਜ਼ ਦੀ FBI ਡਾਇਰੈਕਟਰ ਯੈਟ, ਉਹ ਵੀ ਹੋ ਜਾਣਾ ਲੱਗਦਾ ਤਾਂ ਇਹ ਆ, ਬਾਕੀ ਯੂ ਨੈਵਰ ਨੋ।
ਜ਼ਮਾਨਾ ਦਾ ਕੈਸ਼ਲੈਸ ਦਾ,
ਪਰ ਕੈਸ਼ ਇਜ਼ ਕਿੰਗ।
ਅਬਾਊਟ JFK ਜੂਨੀਅਰ, RFK ਜੂਨੀਅਰ ਕਿ ਨੀਮ ਹਕੀਮ ਖਤਰਾ ਹੈ ਜਾਨ,
ਯਾ ਬਸ ਦੈਟਸ ਵਾਟ ਇਟ ਇਜ਼। ਚਲੋ ਖੈਰ ਵੇਖਦੇ ਹਾਂ ਵਾਸੂ ਜੀ ਕੀ ਬਣਦਾ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ।
ਥੈਂਕ ਯੂ ਵਿਜੇ ਜੀ,
ਤੁਹਾਨੂੰ ਵਰਲਡ ਰੇਡੀਓ ਡੇ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ।
ਤੁਹਾਨੂੰ ਵੀ
ਥੈਂਕ ਯੂ ਵੈਰੀ ਮੱਚ।